ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਤੀਜਾ। ਸ੍ਰੀ ਰਾਗ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਆਪਾਂ ਸਰਵਣ ਕਰ ਰਹੇ ਹਾਂ। ਪੰਨਾ ਹੈ 26ਵਾਂ ਤੇ ਅੱਜ ਜੋ ਸ਼ਬਦ ਆਪਾਂ ਆਰੰਭ ਕਰਾਂਗੇ ਇਹ ਹੈ 35ਵਾਂ। ਪਹਿਲੀ ਪੰਕਤੀ ਹੈ ਬਹੁ ਭੇਖ ਕਰ ਪਰਮਾਈਆ। ਆਓ ਪਹਿਲਾਂ ਪਿਆਰ ਸਾਹਿਤ ਸ਼ਬਦ ਦਾ ਪਾਠ ਸਰਵਣ ਕਰੀਏ। ਸ੍ਰੀ ਰਾਗ ਮਹਿਲਾ ਤੀਜਾ। ਬਹੁ ਭੇਖ ਕਰ ਪਰਮਾਈਆ, ਮਨ ਹਿਰਦੈ ਕਪਟ ਕਮਾਏ, ਹਰ ਕਾ ਮਹਿਲ ਨਾ ਪਾਵਈ, ਮਰ ਵਿਸ਼ਟਾ ਮਾਹੇ ਸਮਾਏ। ਮਨ ਰੇ ਗ੍ਰਹਿ ਮਾਹੇ ਉਦਾਸ, ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖੀ ਹੋਏ ਪ੍ਰਗਾਸ। ਗੁਰ ਕੈ ਸ਼ਬਦੈ ਮਨ ਜੀਤਿਆ, ਗਤੀ ਮੁਕਤੀ ਕਰੈ ਮੈਂ ਪਾਏ। ਹਰਿ ਕਾ ਨਾਮ ਧਿਆਈਐ, ਸਤਸੰਗਤੇ ਮੇਲ ਮਿਲਾਏ, ਜੇ ਲੱਖ ਇਸਤਰੀਆਂ ਭੋਗ ਕਰੈ, ਨਵਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨਾ ਪਾਵਈ, ਫਿਰ ਜੋਨੀ ਪਾਹੇ। ਹਰੀਹਾਰ ਹਰੀਹਾਰ ਕੰਠ ਜਿਨੀ ਪਹਿਰਿਆ, ਹਰੀਹਾਰ ਕੰਠ ਜਿਨੀ ਪਹਿਰਿਆ, ਗੁਰਚਰਨੀ ਚਿਤ ਲਾਏ, ਤਿੰਨਾ ਪਿੱਛੇ ਰਿੱਧ ਸਿੱਧ ਫਿਰੈ, ਉਨ੍ਹਾਂ ਤਿਲ ਨਾ ਤਮਾਏ। ਜੋ ਪ੍ਰਭ ਪਾਵੈ ਸੋ ਥੀਐ, ਅਵਰ ਨਾ ਕਰਨਾ ਜਾਏ। ਜਨ ਨਾਨਕ ਜੀਵੈ ਨਾਮ ਲੈ, ਹਰਿਦੇਵੋ ਸਹਿਜ ਸੁਭਾਏ। ਇਹ ਹੈ ਸ਼ਬਦ ਜੋ ਆਪਾਂ ਵਿਚਾਰਾਂਗੇ ਹੁਣ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਹਿਲੀ ਪੰਕਤੀ ਵਿਚ ਆਖਦੇ ਨੇ, ਬਹੁ ਭੇਖ ਕਰ ਪਰਮਾਈਐ, ਮਨ ਹਿਰਦੈ ਕਪਟ ਕਮਾਏ। ਜਦੋਂ ਅੱਖਰਾਂ ਨੂੰ ਤਰਤੀਬ ਦਈਏ ਤਾਂ ਫਿਰ ਤਰਤੀਬ ਦੇ ਕੇ ਯੋ ਅੱਗੇ ਪਿੱਛੇ ਕਰਕੇ ਜੇ ਤਰਤੀਬ ਦਈ ਅੱਖਰਾਂ ਨੂੰ ਤਾਂ ਯੋ ਬਣਦਾ ਹੈ, ਬਹੁ ਭੇਖ ਕਰ ਮਨ ਹਿਰਦੈ ਕਪਟ ਕਮਾਏ ਤੇ ਫਿਰ ਪਰਮਾਈਐ। ਬਹੁ ਭੇਖ ਕਰ, ਭੇਖ ਆਖਿਆ ਲਿਬਾਸ ਨੂੰ, ਧਾਰਮਿਕ ਲਿਬਾਸ, ਧਾਰਮਿਕ ਪਹਿਰਾਵਾ। ਔਰ ਕਰ ਵਿਚ ਰਾਰੇ ਨੂੰ ਸਿਆਰੀ ਕਰਕੇ, ਬਹੁ ਭੇਖ ਕਰ ਮਨ ਹਿਰਦੈ ਕਪਟ ਕਮਾਏ। ਮਨ ਹੈ ਮਨ ਵਿਚ, ਹਿਰਦੈ ਹਿਰਦੇ ਵਿਚ, ਕਪਟ ਕਮਾਏ ਖੋਟ ਕਮਾਉਂਦਾ ਰਹਿੰਦਾ। ਬੰਦਾ ਬੜੇ ਧਾਰਮਿਕ ਲਿਬਾਸ ਪਹਿਨਦਾ ਵਿਖਾਵੇ ਲਈ, ਬੜੇ ਪਹਿਰਾਵੇ ਪਹਿਨਦਾ ਵਿਖਾਵੇ ਲਈ, ਪਰ ਮਨ ਵਿਚ ਹਿਰਦੇ ਵਿਚ ਤਾਂ ਖੋਟ ਹੀ ਕਮਾਉਂਦਾ ਰਹਿੰਦਾ। ਤੇ ਫਿਰ ਅਖੀਰ ਵਿਚ ਜੁੜਦਾ ਪਰਮਾਈਐ। ਇਸ ਤਰ੍ਹਾਂ ਭਟਕੀ ਦਾ ਏ, ਜੂਨਾਂ ਵਿਚ ਭਟਕੀ ਦਾ ਏ, ਦੁੱਖਾਂ ਵਿਚ ਭਟਕੀ ਦਾ ਏ, ਜੂਨਾਂ ਵਿਚ ਭਟਕੀ ਦਾ। ਇਹੀ ਕਾਰਨ ਬੰਦਗੀ ਪ੍ਰਵਾਨ ਨਹੀਂ ਹੁੰਦੀ, ਜੂਨਾਂ ਵਿਚ ਭਟਕੀ ਦਾ। ਸਮਝਾ ਰਹੇ ਨੇ ਸਤਿਗੁਰੂ ਕਿ ਸਾਡਾ ਧਰਮੀ ਹੋਣਾ ਤਾਂ ਵਿਖਾਵੇ ਦਾ ਹੀ ਹੈ। ਬੰਦਾ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ, ਫਕੀਰਾਂ ਵਾਲੇ ਕੱਪੜੇ ਪਾ ਲੈਂਦਾ ਹੈ, ਸੰਤਾਂ ਵਾਲੇ ਕੱਪੜੇ ਪਹਿਨ ਲੈਂਦਾ ਹੈ, ਗੇਰੂਏ ਕੱਪੜੇ ਪਾ ਲੈਂਦਾ ਹੈ, ਖੁੱਲੇ ਚੋਲੇ ਪਾ ਲੈਂਦਾ ਹੈ, ਗੋਲ ਪੱਗਾਂ ਬੰਨ ਲੈਂਦਾ ਹੈ। ਇਉਂ ਰੱਬ ਦਾ ਫਕੀਰ ਹੈ, ਐਸਾ ਵਿਖਾਵਾ ਕਰਦਾ ਹੈ, ਪਰ ਮਨ ਵਿਚ ਤਾਂ ਉਹਦੇ ਖੋਟ ਹੈ, ਹਿਰਦੇ ਵਿਚ ਉਹਦੇ ਖੋਟ ਹੈ। ਬੁਰਾ ਸੋਚਦਾ ਹੈ, ਬੁਰਾ ਚਿਤਵਦਾ, ਬੁਰਾ ਕਰਦਾ ਹੈ, ਤੇ ਨਤੀਜਾ ਕੀ ਹੁੰਦਾ ਹੈ? ਕਹਿੰਦੇ ਨੇ ਭਰਮਾਈ ਹੈ। ਨਤੀਜਾ ਇਹ ਹੁੰਦਾ ਹੈ, ਫਿਰ ਜੂਨਾਂ ਚ ਭਟਕਦਾ, ਮੁਕਤੀ ਨਹੀਂ ਹੁੰਦੀ, ਪ੍ਰਭੂ ਨਾਲ ਮਿਲਾਪ ਨਹੀਂ ਹੁੰਦਾ, ਤੇ ਫਿਰ ਪਟਕਦਾ, ਜੂਨਾਂ ਚ ਪਟਕਦਾ। ਰਮਾਈਏ ਹੈ ਪਟਕਣਾ, ਇਸ ਤਰ੍ਹਾਂ ਪਟਕੀ ਦਾ ਹੈ, ਇਸ ਤਰ੍ਹਾਂ ਜੂਨਾਂ ਵਿਚ ਪਟਕੀ ਦਾ, ਇਸ ਤਰ੍ਹਾਂ ਦੁੱਖਾਂ ਵਿਚ ਪਟਕੀ ਦਾ। ਹਰਕਾ ਮਹਿਲ ਨਾ ਪਾਵੇ, ਐਸਾ ਡੰਬੀ ਬੰਦਾ, ਐਸਾ ਵਿਖਾਵੇ ਕਰਨ ਵਾਲਾ ਬੰਦਾ, ਐਸਾ ਧਾਰਮਿਕ ਵਿਖਾਵੇ ਕਰਨ ਵਾਲਾ ਬੰਦਾ ਹਰਕਾ ਮਹਿਲ ਨਾ ਪਾਵੇ, ਪਰਮੇਸ਼ਰ ਦਾ ਦਰ ਨਹੀਂ ਪਾ ਸਕਦਾ, ਪ੍ਰਭੂ ਪ੍ਰਾਪਤੀ ਨਹੀਂ ਕਰ ਸਕਦਾ। ਮਰ, ਸਰੀਰ ਤਿਆਗ ਕੇ ਮਰ ਕੇ, ਵਿਸ਼ਟਾ ਮਾਹੇ ਸਮਾਏ, ਵਿਸ਼ਟਾ ਆਖਦੇ ਨੇ ਗੰਦਗੀ ਨੂੰ, ਮਰ ਕੇ ਫਿਰ ਗੰਦ ਵਿਚ ਪੈਂਦਾ, ਮਰ ਕੇ ਫਿਰ ਗੰਦ ਵਿਚ ਪੈਂਦਾ। ਭਾਵ ਕੀ, ਮਰ ਕੇ ਫਿਰ ਜੋ ਸਰੀਰ ਮਿਲਦਾ ਹੈ ਉਸ ਸਰੀਰ ਨਾਲ ਵੀ ਫਿਰ ਵਿਕਾਰ ਹੀ ਕਮਾਉਂਦਾ, ਗੰਦ ਕਮਾਉਂਦਾ, ਵਿਕਾਰ ਕਮਾਉਂਦਾ, ਵਿਕਾਰੀ ਜੀਵਨ ਫਿਰ ਬਤੀਤ ਹੁੰਦਾ। ਮਰ ਵਿਸ਼ਟਾ ਮਾਹੇ ਸਮਾਏ, ਇਸ ਤਰ੍ਹਾਂ ਵੀ ਕਈ ਪ੍ਰੋਫੈਸਰਾਂ ਨੇ ਅਰਥ ਕੀਤਾ ਹੈ ਵੀ ਰੂਹਾਨੀ ਤੌਰ ਤੇ ਮਰ ਕੇ ਤੇ ਫਿਰ ਵਿਕਾਰਾਂ ਵਿਚ ਹੀ ਪਿਆ ਰਹਿੰਦਾ, ਪਰ ਅਸਲ ਗੱਲ ਤਾਂ ਭਟਕੀਏ ਦੀ ਹੈ, ਜੂਨਾਂ ਵਿਚ ਭਟਕਣ ਦੀ ਗੱਲ ਕੀਤੀ ਹੈ। ਤਾਂ ਕਹਿੰਦੇ ਨੇ ਮਰ ਕੇ ਵੀ, ਆ ਜੀਵਨ ਗੁਜ਼ਾਰ ਕੇ ਵੀ ਫਿਰ ਜੋ ਜੂਨ ਮਿਲਦੀ ਹੈ ਉਸ ਵਿਚ ਫਿਰ ਇਹ ਗੰਦਗੀ ਵਿਚ ਹੀ ਪਿਆ ਰਹਿੰਦਾ, ਭਾਵ ਮਾੜੇ ਕਰਮਾਂ ਵਿਚ ਹੀ ਰੁੱਝਿਆ ਰਹਿੰਦਾ, ਕਿਉਂਕਿ ਸੰਸਕਾਰ ਜੋ ਮਾੜੇ ਪਕਾਏ ਹੁੰਦੇ ਨੇ। ਮਨ ਰੇ ਗ੍ਰਹਿ ਹੀ ਮਾਹੇ ਉਦਾਸ, ਗ੍ਰਹਿ ਤੋਂ ਭਾਵ ਹੁੰਦਾ ਘਰ, ਤੇ ਘਰ ਆਖਿਆ ਇੱਥੇ ਗ੍ਰਸਤੀ ਨੂੰ, ਗ੍ਰਸਤੀ ਜੀਵਨ ਨੂੰ, ਗ੍ਰਸਤੀ ਜੀਵਨ ਗੁਜ਼ਾਰਦਾ ਹੋਇਆ ਤੂੰ ਸੰਸਾਰ ਤੋਂ ਮੋਹ ਮਾਇਆ ਤੋਂ ਉਦਾਸ ਹੋਣਾ ਸਿੱਖ। ਮਨ ਰੇ ਹੇ ਮੇਰੇ ਮਨਾ, ਗ੍ਰਹਿ ਮਾਹੇ ਉਦਾਸ, ਘਰ ਵਿਚ ਵਸਦਿਆਂ, ਗ੍ਰਸਤ ਪਾਲਦਿਆਂ, ਗ੍ਰਸਤੀ ਜੀਵਨ ਗੁਜ਼ਾਰਦਿਆਂ ਸੰਸਾਰ ਤੋਂ ਉਦਾਸ ਹੋਣਾ ਸਿੱਖ, ਮੋਹ ਮਾਇਆ ਤੋਂ ਉਪਰਾਮ ਹੋਣਾ ਸਿੱਖ। ਭਾਵ ਕੀ ਹੈ, ਧਰਮ ਦੇ ਰਾਹ ਤੇ ਪ੍ਰਾਪਤੀ ਕਰਨ ਲਈ ਕੋਈ ਵਿਖਾਵੇ ਲਈ ਚੋਲਿਆਂ ਦੀ ਜ਼ਰੂਰਤ ਨਹੀਂ ਹੈ, ਕੋ ਫਕੀਰੀ ਲਿਬਾਸ ਦੀ ਕੋਈ ਜ਼ਰੂਰਤ ਨਹੀਂ ਹੈ ਕੋ ਪ੍ਰਾਪਤੀ ਕਰਨ ਲਈ। ਗ੍ਰਸਤੀ ਹੁੰਦਾ ਹੋਇਆ, ਗ੍ਰਸਤੀ ਕੱਪੜੇ ਪਹਿਨਦਾ ਹੋਇਆ, ਗ੍ਰਸਤੀ ਜੀਵਨ ਗੁਜ਼ਾਰਦਾ ਹੋਇਆ, ਜੇ ਤੂੰ ਮੋਹ ਮਾਇਆ ਤੋਂ ਉਦਾਸ ਹੋ ਜਾਏ ਤਾਂ ਪ੍ਰਾਪਤੀ ਕਰ ਸਕਦਾ। ਇਹੀ ਹੈ ਸਿੱਖੀ ਦਾ ਮੰਤਵ, ਤੇ ਗੁਰੂ ਨਾਨਕ ਨੇ ਇਹੀ ਮੂਲ ਰੱਖਿਆ ਸੀ। ਗ੍ਰਸਤੀ ਹੁੰਦਾ ਹੋਇਆ ਬੰਦਾ ਸੰਸਾਰ ਤੋਂ ਉਪਰਾਮ ਹੋ ਸਕਦਾ, ਉਹ ਮਾਇਆ ਤੋਂ ਛੁਟਕਾਰਾ ਪਾ ਕੇ ਪ੍ਰਭੂ ਨਾਲ ਜੁੜ ਸਕਦਾ। ਕੋਈ ਫਕੀਰਾਂ ਵਾਲਾ ਲਿਬਾਸ ਪਹਿਨ ਲੈਣਾ ਕੋਈ ਜ਼ਰੂਰੀ ਨਹੀਂ। ਮਨ ਰੇ ਗ੍ਰਹਿ ਮਾਹੇ ਉਦਾਸ, ਜ਼ਰੂਰੀ ਕੀ ਹੈ? ਕਹਿੰਦੇ ਨੇ ਸੱਚ ਸੰਯਮ ਕਰਨੀ ਸੋ ਕਰੈ ਗੁਰਮੁਖੀ ਹੋਏ ਪ੍ਰਗਾਸ। ਪਹਿਲਾਂ ਗੁਰਮੁਖ, ਗੁਰਮੁਖੀ ਹੋਣਾ, ਇਸ ਦਾ ਅਰਥ ਦੱਸਾਂ। ਗੁਰਮੁਖੀ ਹੋਣਾ, ਮੈਂ ਆਖਿਆ ਖੱਖੇ ਨੂੰ ਸਿਆਰੀ ਨਾਲ ਬਿੰਦੀ ਬੁਲਾਈ ਹੈ, ਸਿਆਰੀ ਬਿਆਰੀ ਵਾਂਗੂ ਬੋਲ ਕੇ ਨਾਲ ਬਿੰਦੀ ਬੁਲਾਈ ਹੈ। ਗੁਰਮੁਖੀ ਹੋ ਜਾਣਾ ਦਾ ਮਤਲਬ ਕੀ ਹੈ? ਗੁਰੂ ਦੇ ਸਨਮੁਖ ਹੋ ਜਾਣਾ ਇੱਕ ਫਰੇਜ਼ ਹੈ। ਤੋ ਭਾਵ ਕੀ ਹੈ, ਗੁਰੂ ਦੇ ਲੜ ਲੱਗ ਕੇ ਗੁਰੂ ਦੇ ਸਨਮੁਖ ਹੋਣਾ, ਭਾਵ ਜੋ ਗੁਰੂ ਆਖਦਾ ਉਹ ਮੰਨਣ ਲੱਗ ਪੈਣਾ, ਗੁਰੂ ਦੇ ਲੜ ਲੱਗ ਜਾਣਾ, ਗੁਰੂ ਦੇ ਲੜ ਲੱਗ ਕੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦਾ ਆਖਾ ਮੰਨ ਕੇ ਹੋਏ ਪ੍ਰਗਾਸ ਦਾ ਕੀ ਅਰਥ ਹੈ? ਸੋਝੀ ਪੈਂਦੀ ਹੈ, ਚਾਨਣਾ ਆਉਂਦਾ ਹੈ, ਸੋਝੀ ਪੈਂਦੀ ਹੈ। ਪ੍ਰਗਾਸ ਕੀ ਹੈ? ਚਾਨਣਾ, ਸੋਝੀ। ਗੁਰੂ ਦੇ ਲੜ ਲੱਗ ਜਾਈਏ ਤੇ ਗੁਰੂ ਦੀ ਸਿੱਖਿਆ ਤੋਂ ਫਿਰ ਸੋਝੀ ਪੈਂਦੀ ਹੈ ਤੇ ਗੁਰੂ ਉਹ ਸੋਝੀ ਨਾਲ ਸੱਚ ਸੰਜਮ ਕਰਨੀ ਸੋ ਕਰੇ। ਹੁਣ ਇਹ ਸਮਝਾਵਾਂ, ਸੱਚ ਕਰਨੀ, ਸੱਚ ਆਖਿਆ ਨਾਮ ਨੂੰ ਤੇ ਸੱਚ ਕਰਨੀ ਨਾਮ ਵਾਲੀ ਕਰਨੀ, ਨਾਮ ਦੀ ਕਮਾਈ। ਸੱਚ ਆਖਿਆ ਨਾਮ ਨੂੰ ਤੇ ਸੱਚ ਕਰਨੀ ਨਾਮ ਵਾਲੀ ਕਰਨੀ, ਬੰਦਗੀ ਵਾਲੀ ਕਰਨੀ, ਸਿਮਰਨ ਬੰਦਗੀ ਵਾਲੀ ਕਰਨੀ ਤੇ ਸੰਜਮ ਕਰਨੀ। ਸੰਜਮ ਕਰ, ਸੰਜਮ ਕਿਸ ਨੂੰ ਕਹਿੰਦੇ ਹੁੰਦੇ ਨੇ? ਸੰਜਮ ਕਹਿੰਦੇ ਹੁੰਦੇ ਨੇ ਕਿ ਵਿਕਾਰਾਂ ਤੋਂ ਆਪਣੇ ਮਨ ਨੂੰ ਰੋਕਣਾ, ਸੰਜਮ ਰੋਕ ਨੂੰ ਕਹਿੰਦੇ ਨੇ। ਆਪਣੇ ਆਪ ਤੇ ਰੋਕ ਪਾਉਣੀ, ਬੁਰਾਈ ਤੋਂ ਰੋਕ ਪਾਉਣੀ, ਮਾੜੇ ਕੰਮਾਂ ਤੋਂ ਰੋਕ ਪਾਉਣੀ, ਵਿਕਾਰਾਂ ਤੋਂ ਰੋਕ ਪਾਉਣੀ। ਜਿਹੜਾ ਨਾਮ ਜਪਣ ਦਾ ਕੰਮ ਵੀ ਕਰੇ ਤੇ ਮਨ ਨੂੰ ਕਾਬੂ ਰੱਖਣ ਦਾ ਵੀ ਕੰਮ ਕਰੇ, ਮਨ ਨੂੰ, ਮਨ ਤੇ ਰੋਕ ਪਾਉਣ ਦਾ ਵੀ ਕੰਮ ਕਰੇ, ਉਸ ਨੂੰ ਕਹਿੰਦੇ ਨੇ ਸੱਚ ਸੰਜਮ ਕਰਨੀ ਸੋ ਕਰੇ। ਸੋ ਕਰੇ ਭਾਵ ਉਹ ਕਰਦਾ ਏ। ਸੱਚ ਸੰਜਮ ਕਰਨੀ ਕਿਹੜਾ ਬੰਦਾ ਕਰਦਾ ਏ? ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਏ ਤੇ ਜਿਸ ਦੇ ਅੰਦਰ ਸੋਝੀ ਪੈਂਦੀ ਹੈ, ਗੁਰੂ ਦੀ ਸਿੱਖਿਆ ਦੀ ਸੋਝੀ ਪੈਂਦੀ ਹੈ, ਉਹ ਫਿਰ ਨਾਮ ਜਪਣ ਦੀ ਕਰਨੀ ਕਰਦਾ ਤੇ ਮਨ ਨੂੰ ਵਸ ਕਰਨ ਦੀ ਕਰਨੀ ਕਰਦਾ, ਮਨ ਤੇ ਕਾਬੂ ਪਾਉਣ ਦੀ ਕਰਨੀ ਕਰਦਾ। ਆਹ ਗੱਲ ਹੈ, ਸਮਝਾਈ? ਗੁਰਮੁਖੀ ਹੋਏ ਪ੍ਰਗਾਸ ਤੋਂ ਮੈਂ ਸ਼ੁਰੂ ਕੀਤਾ ਸੀ। ਜਿਹੜਾ ਗੁਰੂ ਦੇ ਲੜ ਲੱਗਦਾ ਹੈ ਉਹਦੇ ਅੰਦਰ ਸੋਝੀ ਪੈਂਦੀ ਹੈ। ਉਹਦੇ ਅੰਦਰ ਕੀ ਸੋਝੀ ਪੈਂਦੀ ਹੈ? ਕਿ ਮੈਂ ਨਾਮ ਜਪਾਂ ਤੇ ਸੱਚ ਸੰਜਮ, ਇਹ ਦੋ ਕਰਨੀਆਂ ਕਰਾਂ। ਨਾਮ ਜਪਾਂ, ਨਾਮ ਜਪਣ ਦਾ ਕਰਮ ਕਰਾਂ, ਔਰ ਮਨ ਨੂੰ ਕਾਬੂ ਕਰਨ ਦਾ, ਵਸ ਕਰਨ ਦਾ, ਇਹਤੇ ਰੋਕ ਪਾਵਾਂ। ਮਨ ਨੂੰ ਕਾਬੂ ਕਰਾਂ, ਮਨ ਨੂੰ ਵਿਕਾਰਾਂ ਤੋਂ ਰੋਕਾਂ, ਬੁਰਾਈ ਤੋਂ ਰੋਕਾਂ। ਇਸ ਨੂੰ ਕਹਿੰਦੇ ਨੇ ਸੰਜਮ ਕਰਨੀ। ਤੋ ਉਹ ਬੰਦਾ ਸੱਚ ਕਰਨੀ ਤੇ ਸੰਜਮ ਕਰਨੀ ਕਰ ਸਕਦਾ ਹੈ, ਜਿਹੜਾ ਗੁਰੂ ਦੇ ਲੜ ਲੱਗਦਾ ਹੈ ਤੇ ਗੁਰੂ ਦੀ ਸਿੱਖਿਆ ਰਾਹੀਂ ਸੋਝੀ ਪਾਉਂਦਾ ਹੈ, ਉਹ ਇਹ ਦੋ ਕੰਮ ਕਰ ਸਕਦਾ ਹੈ। ਰਹਾ ਗੁਰ ਕਾ ਸ਼ਬਦ ਹੈ, ਦੇਖੋ ਦੰਦੇ ਨੂੰ ਸਿਆਰੀ ਮੈਂ ਲਾਵਾਂ ਬੁਲਾਈ ਹੈ। ਗੁਰ ਕਾ ਸ਼ਬਦ ਹੈ, ਮਨ ਜੀਤਿਆ, ਮਨ ਜੀਤਿਆ, ਮਨ ਤੇ ਜਿੱਤ ਪਾਈ, ਮਨ ਨੂੰ ਵਸ ਕੀਤਾ। ਗੁਰ ਕਾ ਸ਼ਬਦ ਹੈ ਬਾਣੀ ਰਾਹੀਂ। ਗੁਰ ਕਾ ਸ਼ਬਦ ਕੀ ਹੁੰਦਾ? ਬਾਣੀ ਹੈ। ਗੁਰ ਕਾ ਸ਼ਬਦ ਕੀ ਹੈ? ਬਾਣੀ। ਆ ਹੁਣ ਗੁਰ ਕਾ ਸ਼ਬਦ ਹੀ ਵਿਚਾਰ ਰਹੇ ਹੈ ਨਾ, ਬਾਣੀ ਵਿਚਾਰ ਰਹੇ ਹੈ। ਗੁਰ ਕਾ ਸ਼ਬਦ ਬਾਣੀ ਹੁੰਦੀ ਹੈ ਤੇ ਗੁਰ ਕਾ ਸ਼ਬਦ ਹੈ ਤੋਂ ਭਾਵ ਬਾਣੀ ਦਾ ਆਸਰਾ ਲੈ ਕੇ, ਬਾਣੀ ਦਾ ਸਹਾਰਾ ਲੈ ਕੇ। ਤਾਂ ਕਹਿੰਦੇ ਨੇ ਗੁਰ ਕਾ ਸ਼ਬਦ ਹੈ ਮਨ ਜੀਤਿਆ, ਜਿਸ ਨੇ ਬਾਣੀ ਦਾ ਆਸਰਾ ਲੈ ਕੇ, ਬਾਣੀ ਦਾ ਸਹਾਰਾ ਲੈ ਕੇ ਆਪਣੇ ਮਨ ਨੂੰ ਜਿੱਤਿਆ, ਆਪਣੇ ਮਨ ਨੂੰ ਵਸ ਕੀਤਾ, ਆਪਣੇ ਮਨ ਨੂੰ ਕਾਬੂ ਕੀਤਾ, ਵਿਕਾਰਾਂ ਤੋਂ, ਖੋਟ ਤੋਂ ਬਚਾਇਆ, ਗਤੀ ਮੁਕਤੀ ਘਰੇ ਮੈਂ ਪਾਈ, ਗਤੀ ਮੁਕਤੀ ਘਰੇ ਮੈਂ ਪਾਈ। ਗਤੀ ਕਹਿੰਦੇ ਨੇ ਗਿਆਨ ਅਵਸਥਾ, ਉੱਚੀ ਅਵਸਥਾ, ਉੱਚੀ ਰੂਹਾਨੀ ਅਵਸਥਾ, ਗਿਆਨ ਅਵਸਥਾ। ਤੇ ਮੁਕਤੀ ਵਿਕਾਰਾਂ ਤੋਂ ਆਜ਼ਾਦੀ। ਘਰੇ ਮੈਂ, ਘਰ ਬੈਠਿਆਂ ਹੀ, ਬਿਨਾਂ ਘਰ ਦਾ ਤਿਆਗ ਕੀਤਿਆਂ, ਬਿਨਾਂ ਜੰਗਲਾਂ ਚ ਜਾਇਆ, ਬਿਨਾਂ ਪਹਾੜਾਂ ਤੇ ਪਹੁੰਚਿਆ, ਘਰ ਬੈਠਿਆਂ ਹੀ ਪਾਏ ਪਾਏ ਪਾ ਲੈਂਦਾ। ਗੁਰ ਕਾ ਸ਼ਬਦ ਹੈ ਮਨ ਜੀਤਿਆ, ਗਤੀ ਮੁਕਤੀ ਘਰੇ ਮੈਂ ਪਾਏ। ਜਿਹੜਾ ਬੰਦਾ ਬਾਣੀ ਦਾ ਆਸਰਾ ਲੈ ਕੇ ਆਪਣੇ ਮਨ ਨੂੰ ਵਸ ਕਰ ਲੈਂਦਾ ਹੈ ਭਾਈ, ਉਹ ਗਿਆਨ ਅਵਸਥਾ ਪਾ ਲੈਂਦਾ ਹੈ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ, ਗਿਆਨ ਅਵਸਥਾ ਪਾ ਲੈਂਦਾ ਹੈ, और ए सब कुछ पा लैंदा है घर बैठिया ही बिना ग्रस्त जीवन का त्याग कीत्या बिना ग्रस्ती जीवन का त्याग कीत्या घर बैठिया ही पा लैंदा उन्हूं कुछ त्याग के छड़ के जाण दी लोड़ नहीं पैंदी उह संसार विच विचरदिया ही ग्रस्ती जीवन गुजारदिया ही घर बैठिया ही सारी प्राप्ति कर लैंदा लोड़ है गुरु दे लड़ लगन दी गुरु तो सोझी पाउण दी शब्द आसरा लैण दी बाणी दा आसरा लैण दी हरि का नाम तिहाइया सत संगति मेल मिलाए सत संगत विच मेल मिलाए रल के मेला पा के सत संगति मेल मिलाए पहला सत संगत विच रल के सत संगत नाल मेला पा के जोड़ पा के हर का नाम ध्याइए परमेश्वर दा नाम ध्याउणा चाहिदा भाव सतसंगत दी नाल लोड़ दसी सतसंगत विच पहुंचना चाहिदा सतसंगत विच रलना चाहिदा उत्थे सतसंगत विच रल के नाम ध्याउणा चाहिदा नाम जपना चाहिदा नाम नाल जुड़ना चाहिदा जे लख इस्त्रियां भोग करै नवखंड राज कमाहे ते एदे नाल जुड़ेगा फिर जोनी पाहे जे लख इस्त्रियां भोग करै नवखंड राज कमाहे सुख ना पावई ते फिर जोनी पाहे नाल जुड़े जे लखां ही औरतां दा संग प्राप्त हो जाए लख स्त्रियां भोग करे नव खंड तो भाव नाइन कॉन्टीनेंट्स ते इस तो पावर तो बन जांदा है कुल जगत ही कुल संसार ही सारी पृथ्वी दा राज नवखंड राज है सारी धरती दा राज कमाहे कमावे जे किसे नू लखां औरतां दा संग प्राप्त हो जाए सारी धरती दा राज प्राप्त हो जाए बिन सतगुर जे गुरु दे लड़ नहीं लगा बिना गुरु दे लड़ लग्या बिन सतगुर सुख ना पावई सुख नसीब नहीं हो सकता हिरदे दी शांति मन दा चैन सुकून नसीब नहीं हो सकता फिर जोनी पाहे बार बार मुड़ वख वख जूना विच पवेगा फिर बार बार मुड़ जूना पोगेगा भाव तो ये समझा रहे ने गुरु दे लड़ लगे बिना गुरु दी सिख्या कमाए बिना होर चाहे दुनिया दे किन्ने ही सुख मान लईए चाहे राज भाग सारी धरती दा क्यों ना नसीब हो जाए सारी दुनिया दे सुख क्यों ना नसीब हो जाण जे गुरु दे लड़ लगे गुरु दी सिख्या ना कमाई बंदगी ना कीती तां मुड़ जूना विच ही पैणा पैंदा फिर जोन नहीं पाए बार बार फिर जूना विच ही आउणा पैंदा हरि हार कंठ जिनी पाया जिनी पहरिया हरि हार हरि आख्या हरि नाम नु ते हरि नाम तो भाव है वाहिगुरु जिवें आपां वाहिगुरु आखदे हां हरि नाम ही होया वाहिगुरु नाम दा हार कंठ नाल स्यारी कंठ है गल विच हरि नाम दा हार किथे गल अंदर गल विच आपां सोने दे हार पाउने आ पर भाई कोई गल विच नाम दा हार पावे भाव ਇਸ ਗੜ ਦੁਆਰਾ ਨਾਮ ਜਪੇ ਇਸੇ ਗੜ ਦੁਆਰਾ ਨਾਮ ਜਪੇ ਗੜ ਵਿਚ ਨਾਮ ਦਾ ਹਾਰ ਪਾਵੇ ਤੋਂ ਭਾਵ ਗੜ ਗੜ ਨਾਲ ਵਾਹਿਗੁਰੂ ਨਾਮ ਜਪੇ ਇਹ ਹੈ ਗੜ ਵਿਚ ਨਾਮ ਦਾ ਹਾਰ ਪਾਉਣਾ ਆਪਣੇ ਗੜ ਨੂੰ ਨਾਮ ਦੀ ਮਾਲਾ ਨਾਲ ਸਜਾਵੇ ਆਪਣੇ ਗੜ ਨੂੰ ਨਾਮ ਸਿਮਰਨ ਨਾਲ ਸਜਾਵੇ ਹਰੀਹਾਰ ਕੰਠੇ ਜਿਨੇ ਪਹਿਰਿਆ ਜਿਨ੍ਹਾਂ ਨੇ ਆਪਣੇ ਗੜ ਨੂੰ ਇਸ ਤਰ੍ਹਾਂ ਸਜਾਇਆ ਵਾਹਿਗੁਰੂ ਨਾਮ ਦੇ ਸਿਮਰਨ ਨਾਲ ਗੁਰ ਚਰਨੀ ਚ ਤਲਾਏ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਭਾਵ ਗੁਰੂ ਦਾ ਧਿਆਨ ਕਰਕੇ ਗੁਰੂ ਵਿਚ ਸੁਰਤ ਜੋੜ ਕੇ ਹੁਣ ਤੁਸੀਂ ਆਖੋਗੇ ਪਰਮੇਸ਼ਰ ਵਿਚ ਕਿਉਂ ਨਾ ਸੁਰਤ ਜੋੜ ਕੇ ਤੋ ਭਾਈ ਸਮਝਾ ਦੇਵਾਂ ਗੁਰੂ ਇਸ ਧਰਤੀ ਤੇ ਰੱਬ ਦਾ ਰੂਪ ਹੁੰਦਾ ਹੈ ਗੁਰੂ ਦਾ ਧਿਆਨ ਧਰ ਲਿਆ ਵੈਸਾ ਰੱਬ ਦਾ ਧਿਆਨ ਧਰ ਲਿਆ ਪਰਮੇਸ਼ਰ ਤਾਂ ਜੋਤ ਹੈ ਗੁਰੂ ਸਰੀਰ ਵਿਚ ਆਉਂਦਾ ਹੈ ਗੁਰੂ ਸਰੀਰ ਧਾਰ ਕੇ ਆਉਂਦਾ ਹੈ ਗੁਰੂ ਦਾ ਧਿਆਨ ਧਰਿਆ ਜਾ ਸਕਦਾ ਹੈ ਗੁਰੂ ਬਾਣੀ ਹੈ ਗੁਰੂ ਬਾਣੀ ਸਾਹਮਣੇ ਹੈ ਇਸ ਦਾ ਧਿਆਨ ਧਰਿਆ ਜਾ ਸਕਦਾ ਹੈ ਤੋ ਕਹਿੰਦੇ ਨੇ ਗੁਰ ਚਰਨੀ ਚ ਤਲਾਏ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਕੋਈ ਵਾਹਿਗੁਰੂ ਨਾਮ ਜਪੇ ਵਾਹਿਗੁਰੂ ਨਾਮ ਦੇ ਹਾਰ ਨਾਲ ਆਪਣਾ ਕੰਠ ਸਜਾਏ ਤਿੰਨਾਂ ਪਿੱਛੇ ਅਜਿਹਿਆਂ ਬੰਦਿਆਂ ਪਿੱਛੇ ਤਿੰਨਾਂ ਪਿੱਛੇ ਅਜਿਹੇ ਬੰਦਿਆਂ ਪਿੱਛੇ ਰਿੱਧੀ ਸਿੱਧੀ ਫਿਰੈ ਰਿੱਧੀਆਂ ਸਿੱਧੀਆਂ ਮਗਰ ਲੱਗੀਆਂ ਤੁਰੀਆਂ ਫਿਰਦੀਆਂ ਨੇ ਬੰਦਾ ਤਾਂ ਸੁੱਖਾਂ ਦੀ ਭਾਲ ਵਿਚ ਰਹਿੰਦਾ ਹੈ ਪਰ ਅਜਿਹੇ ਬੰਦਿਆਂ ਪਿੱਛੇ ਰਿੱਧੀਆਂ ਸਿੱਧੀਆਂ ਲੱਗੀਆਂ ਫਿਰਦੀਆਂ ਨੇ ਭਾਵ ਸਾਰੇ ਸੁੱਖ ਅਜਿਹੇ ਬੰਦਿਆਂ ਨੂੰ ਨਸੀਬ ਨੇ ਬੰਦਾ ਚਾਹੁੰਦਾ ਮੈਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ ਇਨ੍ਹਾਂ ਰਾਹੀਂ ਮੈਂ ਸਾਰੇ ਸੁੱਖ ਪਾ ਲਵਾਂ ਰਿੱਧੀਆਂ ਸਿੱਧੀਆਂ ਨਾਲ ਮੈਂ ਸਾਰੇ ਸੁੱਖ ਪਾ ਲਵਾਂ ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਤੇ ਫਿਰ ਨਾਮ ਸਿਮਰਨ ਕਰਦਾ ਗਲੇ ਨਾਲ ਨਾਮ ਦਾ ਹਾਰ ਗਲੇ ਵਿਚ ਪਾਉਂਦਾ ਹੈ ਬਾਈ ਸੁੱਖ ਤਾਂ ਉਹਦਾ ਪਿੱਛਾ ਫਿਰ ਕਰਦੇ ਨੇ ਰਿੱਧੀਆਂ ਸਿੱਧੀਆਂ ਤੇ ਉਹਦੇ ਮਗਰ ਮਗਰ ਲੱਗੀਆਂ ਫਿਰਦੀਆਂ ਨੇ ਮੌਕਾ ਦਿਓ ਅਸੀਂ ਤੇਰੀ ਸੇਵਾ ਕਰੀਏ ਉਹਨਾਂ ਤਿਲ ਨਾ ਤਮਾਏ ਪਰ ਅਜਿਹੇ ਬੰਦਿਆਂ ਵਿਚ ਫਿਰ ਸੁੱਖਾਂ ਦੀ ਤਮੰਨਾ ਹੀ ਨਹੀਂ ਰਹਿ ਜਾਂਦੀ ਤਮਾ ਬਾਕੀ ਨਹੀਂ ਰਹਿ ਜਾਂਦੀ ਰਿੱਧੀਆਂ ਸਿੱਧੀਆਂ ਸੁੱਖ ਤੇ ਮਗਰ ਫਿਰਦੇ ਨੇ ਉਨ੍ਹਾਂ ਦੇ ਪਰ ਉਨ੍ਹਾਂ ਨੂੰ ਸੁੱਖਾਂ ਦੀ ਕੋਈ ਤਮਾ ਬਾਕੀ ਨਹੀਂ ਰਹਿ ਜਾਂਦੀ ਤਮਾਏ ਕਹਿੰਦੇ ਨੇ ਲਾਲਚ ਉਨ੍ਹਾਂ ਨੂੰ ਕੋਈ ਲਾਲਚ ਨਹੀਂ ਹੁੰਦੀ ਇਨ੍ਹਾਂ ਚੀਜ਼ਾਂ ਦੀ ਉੱਥੇ ਤੱਕ ਪਹੁੰਚ ਕੇ ਇਨ੍ਹਾਂ ਚੀਜ਼ਾਂ ਦੀ ਲਾਲਚ ਹੀ ਨਹੀਂ ਰਹਿ ਜਾਂਦੀ ਉਸ ਅਵਸਥਾ ਤੱਕ ਪਹੁੰਚ ਕੇ ਜਿੱਥੇ ਚਿੱਤ ਜੁੜ ਜਾਏ ਗੁਰੂ ਦੇ ਚਰਨਾਂ ਵਿਚ ਤੇ ਨਾਮ ਬਣ ਜਾਏ ਗਲੇ ਦਾ ਹਾਰ ਐਸੀ ਅਵਸਥਾ ਵਿਚ ਪਹੁੰਚ ਕੇ ਤਾਂ ਫਿਰ ਸੁੱਖਾਂ ਦੀ ਲਾਲਚ ਹੀ ਕੋਈ ਨਹੀਂ ਰਹਿ ਜਾਂਦੀ ਸੁੱਖ ਉਨ੍ਹਾਂ ਦੇ ਮਗਰ ਮਗਰ ਫਿਰਦੇ ਜੋ ਪ੍ਰਭ ਭਾਵੈ ਸੋ ਥੀਐ ਅਵ ਨ ਕਰਨਾ ਜਾਏ ਔਰ ਐਸੇ ਬੰਦੇ ਪ੍ਰਭੂ ਦੀ ਰਜ਼ਾ ਨੂੰ ਮੰਨਦੇ ਨੇ ਪ੍ਰਭੂ ਦੇ ਭਾਣੇ ਨੂੰ ਮੰਨਦੇ ਨੇ ਉਹ ਕਹਿੰਦੇ ਨੇ ਅਸੀਂ ਰਿੱਧੀਆਂ ਸਿੱਧੀਆਂ ਤੋਂ ਕੀ ਲੈਣਾ ਅਸੀਂ ਤੇ ਰੱਬ ਦੀ ਰਜ਼ਾ ਵਿਚ ਰਹਿਣਾ ਜੋ ਜਿਵੇਂ ਮਾਲਕ ਨੇ ਸਾਨੂੰ ਰੱਖਣਾ ਅਸੀਂ ਤਾਂ ਉਹਦੇ ਹੁਕਮ ਵਿਚ ਰਹਿਣਾ ਉਸਦੀ ਰਜ਼ਾ ਮੰਨਣੀ ਹੈ ਉਹਦੇ ਹੁਕਮਾਂ ਵਿਚ ਰਹਿਣਾ ਜੋ ਪ੍ਰਭ ਭਾਵੈ ਸੋ ਥੀਏ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਉਹ ਹੁੰਦਾ ਹੈ ਜੀਵ ਲਈ ਉਹ ਹੁੰਦਾ ਹੈ ਜੀਵ ਨੂੰ ਉਹਦੀ ਰਜ਼ਾ ਵਿਚ ਰਹਿਣਾ ਪੈਂਦਾ ਹੈ ਅਵਰ ਨਾ ਕਰਨਾ ਜਾਏ ਮਾਲਕ ਦੀ ਮਰਜ਼ੀ ਦੇ ਵਿਰੁੱਧ ਤਾਂ ਕੁਝ ਕਰ ਹੀ ਨਹੀਂ ਸਕੀਦਾ ਜੇ ਉਹਨੇ ਰਜ਼ਾ ਵਿਚ ਸੁੱਖ ਲਿਖੇ ਨੇ ਉਹ ਸਾਨੂੰ ਮਿਲੀ ਜਾਣੇ ਨੇ ਉਹ ਤਮਾ ਨਹੀਂ ਕਰਦੇ ਕਿਸੇ ਚੀਜ਼ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਜੋ ਪ੍ਰਭਾਵ ਹੈ ਸੋਥੀ ਹੈ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਉਹ ਹੁੰਦਾ ਹੈ ਹੋ ਕੇ ਰਹਿੰਦਾ ਅਵਰ ਨਾ ਕਰਨਾ ਜਾਏ ਉਸ ਮਾਲਕ ਦੀ ਮਰਜ਼ੀ ਦੇ ਵਿਰੁੱਧ ਕੁਝ ਕੀਤਾ ਜਾ ਹੀ ਨਹੀਂ ਸਕਦਾ। ਜਨ ਨਾਨਕ ਜੀਵੈ ਨਾਮ ਲੈ ਹਰਿਦੇਵੋ ਸਹਿਜ ਸੁਭਾਏ। ਸਮਝਣ ਵਾਲੀ ਪੰਕਤੀ ਇਹ ਵੀ, ਜਨ ਨਾਨਕ, ਨਾਨਕ ਵਿਚ ਵੀ ਦੇਖੋ ਕਿਨੂੰ ਔਂਕੜ ਹੈ, ਨਾਨਕ ਸੇਵਕ, ਨਾਨਕ ਬਜਾਤੇ ਖੁਦ, ਨਾਨਕ ਸੇਵਕ ਖੁਦ ਆਪ, ਜੀਵੈ ਨਾਮ ਲੈ ਜੀਵਨ ਬਤੀਤ ਕਰ ਰਿਹਾ ਹੈ ਕਿਸ ਤਰ੍ਹਾਂ, ਨਾਮ ਲੈ ਬੰਦਗੀ ਕਰਕੇ, ਨਾਮ ਲੈ ਕੇ ਸਿਮਰਨ ਬੰਦਗੀ ਕਰਕੇ, ਨਾਨਕ ਸੇਵਕ ਖੁਦ ਆਪ ਸਿਮਰਨ ਬੰਦਗੀ ਕਰਕੇ ਜੀਵਨ ਬਤੀਤ ਕਰ ਰਿਹਾ ਹੈ ਤੇ ਨਾਲ ਅਰਦਾਸ ਕਰਦਾ ਹੈ। ਕੀ ਅਰਦਾਸ ਬੇਨਤੀ ਕਰਦਾ ਹੈ ਨਾਨਕ? ਹਰੀ ਦੇਵੋ ਸਹਿਜ ਸੁਭਾਏ। ਔਰ ਅਰਦਾਸ ਕਰਦਾ ਹੈ ਕਿ ਹੇ ਪਰਮਾਤਮਾ, ਦੇਵੋ ਤੋਂ ਭਾਵ ਬਖਸ਼, ਮੈਨੂੰ ਵੀ ਦੇ, ਮੈਨੂੰ ਵੀ ਬਖਸ਼। ਸਹਿਜ ਕੀ? ਮਨ ਦੀ ਅਡੋਲਤਾ ਵਾਲੀ ਹਾਲਤ, ਮਨ ਦੀ ਅਡੋਲਤਾ ਵਾਲੀ ਹਾਲਤ, ਮੈਨੂੰ ਵੀ ਬਖਸ਼। ਤੇ ਹੋਰ ਕੀ ਬਖਸ਼? ਸੁਭਾਏ, ਸੁਭਾਏ ਭਾਵ ਪ੍ਰੇਮ ਵਿਚ ਜੁੜਨਾ, ਪ੍ਰੇਮ ਦੀ ਲਗਨ। ਆਪਣਾ ਪ੍ਰੇਮ ਤੇ ਮਨ ਦੀ ਅਡੋਲਤਾ, ਇਹ ਦੋ ਚੀਜ਼ਾਂ ਮੈਨੂੰ ਵੀ ਬਖਸ਼ ਤੇ ਮੈਨੂੰ ਵੀ ਦੇ, ਮੇਰੀ ਝੋਲੀ ਵੀ ਇਹ ਪਾ। ਹੁਣ ਮੈਂ ਬੇਨਤੀ ਕਰਾਂ, ਗੁਰੂ ਨਾਨਕ ਪਾਤਸ਼ਾਹ ਆਪ ਸਰਵ ਸ਼ਕਤੀਮਾਨ ਸਨ, ਉਹ ਤੇ ਪਰਮਾਤਮਾ ਦਾ ਸਰੂਪ ਸਨ, ਸਾਡੀ ਥਾਵੇਂ ਖੜੋ ਕੇ ਬੇਨਤੀ ਕਰਨੀ ਦੱਸ ਰਹੇ ਨੇ, ਸਾਡੀ ਥਾਵੇਂ ਖੜੋ ਕੇ ਕਿਵੇਂ ਅਰਦਾਸ ਕਰੀ ਦੀ ਹੈ ਦੱਸ ਰਹੇ ਨੇ। ਕਹਿੰਦੇ ਨੇ ਸਦਾ ਜਿਹੜਾ ਪਾਣਾ ਮੰਨਣ ਵਾਲਾ ਹੈ ਇਹੀ ਅਰਦਾਸ ਬੇਨਤੀ ਕਰਦਾ ਰਹਿੰਦਾ ਹੈ ਕਿ ਹੇ ਪਰਮਾਤਮਾ, ਮੇਰੀ ਚੋਲੀ ਪਾ। ਕੀ ਪਾ? ਮੈਂ ਨਾਮ ਲੈ ਕੇ ਜੀਵਾਂ, ਨਾਮ ਸਿਮਰ ਕੇ ਜ਼ਿੰਦਗੀ ਗੁਜ਼ਾਰਾਂ, ਮਨ ਦੀ ਅਡੋਲਤਾ ਮੇਰੀ ਚੋਲੀ ਪਾ, ਆਪਣਾ ਪ੍ਰੇਮ ਮੇਰੀ ਚੋਲੀ ਪਾ। ਅਡੋਲ ਚਿੱਤ ਹੋ ਕੇ ਪ੍ਰੇਮ ਵਿਚ ਜੋੜ ਕੇ ਮੈਂ ਤੇਰਾ ਨਾਮ ਲਵਾਂ, ਬੰਦਗੀ ਕਰਾਂ, ਇਹ ਦਾਤ ਮੇਰੀ ਚੋਲੀ ਪਾ। ਆ ਹੁਣ ਅਗਲਾ ਸ਼ਬਦ ਸਰਵਣ ਕਰੀਏ, ਇਹ ਹੈ ਸ਼ਬਦ 36ਵਾਂ, ਪੰਨਾ 27 ਤੇ, ਸ੍ਰੀ ਰਾਗ ਮਹਿਲਾ ਤੀਜਾ, ਘਰ ਪਹਿਲਾ। ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਗੁਰਮੁਖੀ ਕਾਰ ਕਮਾਵਣੀ ਸੱਚ ਘੱਟ ਪ੍ਰਗਟ ਹੋਏ। ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ, ਸੱਚ ਮਿਲੇ ਸੇ ਨਾ ਵਿਛੜੈ ਤਿਨ ਨਿਜ ਘਰ ਵਾਸਾ ਹੋਏ। ਮੇਰੇ ਨਾਮ ਮੈਂ ਹਰ ਬਿਨਾਵਰ ਨਾ ਕੋਏ, ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦੈ ਮਿਲਾਵਾ ਹੋਏ। ਸ਼ਬਦੈ ਮਿਲੈ ਸੋ ਮਿਲ ਰਹੈ, ਜਿਸਨੋ ਆਪ ਲਏ ਮਿਲਾਏ, ਦੂਜੇ ਭਾਏ ਕੋਏ ਨਾ ਮਿਲੈ, ਦੂਜੇ ਭਾਏ ਕੋ ਨਾ ਮਿਲੈ, ਫਿਰ ਫਿਰ ਆਵੈ ਜਾਏ। ਸਭ ਮੈਂ ਇਕ ਵਰਤਦਾ ਇਕੋ ਰਹਿਆ ਸਮਾਏ, ਜਿਸਨੋ ਆਪ ਦਿਆਲ ਹੋਏ ਸੋ ਗੁਰਮੁਖੀ ਨਾਮੈ ਸਮਾਏ। ਪੜ ਪੜ ਪੰਡਤ ਜੋਤ ਕੀ ਵਾਦ ਕਰੈ ਵਿਚਾਰ, ਮਤ ਬੁੱਧ ਪਵੀ ਨਾ ਬੁਝਈ, ਮਤ ਬੁੱਧ ਪਵੀ ਨਾ ਬੁਝਈ, ਅੰਤਰ ਲੋਭ ਵਿਕਾਰ। ਲੱਖ ਚੌਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ, ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀ ਜੈ ਆਪ ਗਵਾਏ, ਸ਼ਬਦ ਮਿਲੈ ਤਾਂ ਹਰਿ ਮਿਲੈ, ਸੇਵਾ ਪਵੈ ਸਭ ਥਾਂ। ਪਾਰਸ ਪਰਸੀਐ ਪਾਰਸ ਹੋਏ, ਜੋਤੀ ਜੋਤ ਸਮਾਏ, ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਮਨ ਭੁੱਖਾ ਭੁੱਖਾ ਮਤ ਕਰੈ, ਮਤ ਤੂੰ ਕਰੈ ਪੁਕਾਰ, ਲੱਖ ਚੌਰਾਸੀ ਜਿਨ ਸ੍ਰੀ ਸਭ ਸੈ ਦੇ ਆਧਾਰ। ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ, ਨਾਨਕ ਗੁਰਮੁਖੀ ਬੁਝਿਐ ਪਾਈਐ ਮੋਖ ਦੁਆਰ। ਇਹ ਹੈ ਸ਼ਬਦ ਜੋ ਹੁਣ ਵਿਚਾਰਾਂਗੇ ਆਪਾਂ। ਪਹਿਲੋਂ ਥੋੜੇ ਜਿਹੇ ਬਚਨ ਸਮਝਾਵਾਂ ਸ਼ਬਦ ਬਾਰੇ। ਵੇਖਦੇ ਹਾਂ ਕਿ ਮੁਲਕ ਵਿਚ ਜਿਸਦਾ ਰਾਜ ਹੋਵੇ ਉਸ ਦੇਸ਼ ਦੀ ਪਰਜਾ ਉਸ ਰਾਜੇ ਦਾ ਅਦਬ ਕਰਦੀ ਹੈ, ਸਤਿਕਾਰ ਕਰਦੀ ਹੈ, ਉਹਦਾ ਡਰ ਭਾਵ ਮੰਨਦੀ ਹੈ, ਉਹਦੇ ਹੁਕਮ ਮੰਨਦੀ ਹੈ। ਐਸਾ ਕਰਨ ਵਿਚ ਸੁੱਖ ਹੈ। ਜੇ ਐਸਾ ਕੋਈ ਨਾ ਕਰੇ ਤਾਂ ਫਿਰ ਆਪਣੇ ਲਈ ਦੁੱਖ ਸਹੇੜਦਾ। ਸ਼ਬਦ ਵਿਚ ਮੁੱਢਲੀਆਂ ਪੰਕਤੀਆਂ ਵਿਚ ਸਮਝਾ ਰਹੇ ਨੇ ਕਿ ਜੋ ਪ੍ਰਭੂ ਪਰਮੇਸ਼ਰ ਹੈ ਉਹ ਵੀ ਰਾਜਾਨ ਰਾਜ ਹੈ, ਉੱਥੇ ਰਾਜਾਂ ਦਾ ਰਾਜ ਹੈ, ਮਹਾਰਾਜਾ ਹੈ, ਸਾਰੀ ਧਰਤੀ ਦਾ ਰਾਜ ਹੈ, ਤੇ ਅਸੀਂ ਸਾਰੇ ਜੀਵ ਉਸ ਦੀ ਪਰਜਾ। ਸਾਨੂੰ ਵੀ ਬਣਿਆਉਂਦਾ ਹੈ ਕਿ ਅਸੀਂ ਉਹਦਾ ਅਦਬ ਸਤਿਕਾਰ ਕਰੀਏ, ਉਸਦੇ ਡਰ ਭਾਵ ਵਿਚ ਰਹੀਏ, ਉਸਦੇ ਹੁਕਮ ਮੰਨਦੇ ਰਹੀਏ, ਤੇ ਜੇ ਨਾ ਮੰਨਾਂਗੇ ਤੇ ਆਪਣੇ ਲਈ ਦੁੱਖ ਸਹੇੜਾਂਗੇ। ਉਹ ਨਹੀਂ ਦੁੱਖ ਦਿੰਦਾ, ਆਪਣੇ ਲਈ ਆਪ ਹੀ ਅਸੀਂ ਦੁੱਖ ਸਹੇੜ ਲੈਂਦੇ। ਤੇ ਫਿਰ ਦੱਸਦੇ ਨੇ ਕਿ ਗੁਰੂ ਤੇ ਇੰਜ ਹੁੰਦਾ ਜਿਵੇਂ ਰੱਬ ਧਰਤੀ ਤੇ ਉਤਰ ਆਇਆ। ਰੱਬ ਦਾ ਰੂਪ ਹੁੰਦਾ, ਪਰਮੇਸ਼ਰ ਦਾ ਰੂਪ ਹੁੰਦਾ, ਪਰਮੇਸ਼ਰ ਵਾਂਗੂ ਨਿਰਮਲ ਹੁੰਦਾ, ਤੇ ਪ੍ਰਭੂ ਦਾ ਆਖਾ ਮੰਨਣਾ, ਉਹਦੇ ਹੁਕਮ ਮੰਨਣੇ ਆ, ਗੁਰੂ ਦੇ ਹੁਕਮ ਮੰਨਣੇ। ਤੇ ਗੁਰੂ ਦੇ ਹੁਕਮ ਮੰਨਣੇ ਕੀ ਹੁੰਦੇ ਨੇ? ਬਾਣੀ ਉਹਦੇ ਹੁਕਮ ਨੇ, ਬਾਣੀ ਦੀ ਸਿੱਖਿਆ ਕਮਾਉਣੀ ਹੈ, ਗੁਰੂ ਦੇ ਹੁਕਮ ਮੰਨਣੇ ਨੇ, ਰੱਬ ਦੇ ਹੁਕਮ ਮੰਨਣੇ ਨੇ। ਇਹ ਭਾਵ ਖੂਬ ਸਮਝਾਇਆ ਗਿਆ ਪਹਿਲਾਂ। ਇਸ ਗੱਲ ਦਾ ਤੁਸੀਂ ਧਿਆਨ ਕਰੋਗੇ ਤਾਂ ਹੁਣ ਸ਼ਬਦ ਨੂੰ ਇੰਜੋਏ ਕਰ ਸਕੋਗੇ, ਜ਼ਿਆਦਾ ਰਸ ਆਵੇਗਾ। ਕਹਿੰਦੇ ਨੇ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ। ਜਿਸ ਹੀ ਕੀ, ਜਿਸ ਬੰਦੇ ਦੀ ਸਰਕਾਰ ਤੋਂ ਭਾਵ ਸਰਕਾਰ, ਸਰਕਾਰ ਹੋਵੇ, ਭਾਵ ਜੀ ਦਾ ਰਾਜ ਚੱਲਦਾ ਹੋਵੇ। ਜਿਸ ਦੀ ਸਰਕਾਰ ਹੋਵੇ ਤਾਂ ਭਾਵ ਜਿਸ ਦਾ ਰਾਜ ਚੱਲਦਾ ਹੋਵੇ, ਜਿਸ ਦਾ ਹੁਕਮ ਚੱਲਦਾ ਹੋਵੇ। ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ। ਹਰ ਕੋਈ ਉਸਦਾ ਬਣ ਕੇ ਰਹਿੰਦਾ, ਉਹਦਾ ਹੁਕਮ ਮੰਨਦਾ, ਉਹਦਾ ਆਖਾ ਮੰਨਦਾ। ਜੋ ਦੇਸ਼ ਦਾ ਰਾਜਾ ਹੁੰਦਾ ਹੈ, ਜਿਸ ਦੀ ਸਰਕਾਰ ਹੁੰਦੀ ਹੈ, ਉਸ ਦੇਸ਼ ਦਾ ਵਾਸੀ ਉਸਦਾ ਹੋ ਕੇ ਰਹਿੰਦਾ ਹੈ, ਉਸਦਾ ਬਣ ਕੇ ਰਹਿੰਦਾ ਹੈ, ਉਸਦੇ ਆਖੇ ਵਿਚ ਰਹਿੰਦਾ, ਉਸਦੇ ਹੁਕਮ ਵਿਚ ਰਹਿੰਦਾ, ਉਸਦਾ ਹੁਕਮ ਮੰਨਦਾ, ਪ੍ਰਵਾਨ ਕਰਦਾ। ਇਸੇ ਤਰ੍ਹਾਂ ਸਮਝਾ ਰਹੇ ਨੇ ਕਿ ਭਾਈ ਪਰਮੇਸ਼ਰ ਰਾਜਾਨ ਰਾਜ ਹੈ, ਉਸ ਦੀ ਹਕੂਮਤ ਕੁੱਲ ਸੰਸਾਰ ਤੇ ਹੈ, ਅਸੀਂ ਉਹਦੇ ਬਣਾਏ ਜੀਵ, ਅਸੀਂ ਉਹਦੀ ਪਰਜਾ ਹਾਂ, ਸਾਨੂੰ ਉਹਦੇ ਹੁਕਮ ਵਿਚ ਰਹਿਣਾ ਬਣਦਾ ਹੈ। ਇਹ ਬਣਿਆ ਹੁੰਦਾ ਕਿ ਅਸੀਂ ਉਹਦੇ ਹੁਕਮ ਪਾਲੀਏ, ਉਹਦੇ ਹੁਕਮਾਂ ਵਿਚ ਰਹੀਏ। ਕਿਉਂਕਿ ਗੁਰੂ ਰੱਬ ਦਾ ਰੂਪ ਹੈ ਧਰਤੀ ਤੇ, ਇਸ ਕਰਕੇ ਆਖਿਆ ਗੁਰਮੁਖੀ ਕਾਰ ਕਮਾਵਣੀ। ਗੁਰੂ ਦੇ ਲੜ ਲੱਗ ਕੇ ਗੁਰੂ ਦੀ ਦੱਸੀ ਕਾਰ ਕਮਾਉਣੀ, ਪ੍ਰਭੂ ਦਾ ਹੁਕਮ ਹੈ, ਨਾਮ ਜਪੋ। ਗੁਰੂ ਰੱਬ ਦਾ ਰੂਪ ਹੈ ਤੇ ਗੁਰੂ ਦੀ ਦੱਸੀ ਵੀ ਇਹੋ ਹੀ ਕਾਰ ਹੈ ਕਿ ਨਾਮ ਜਪੋ। ਤੋ ਗੁਰਮੁਖੀ ਕਾਰ ਕਮਾਵਣੀ, ਗੁਰੂ ਦੇ ਲੜ ਲੱਗ ਕੇ ਗੁਰੂ ਦੀ ਦੱਸੀ ਹੋਈ ਨਾਮ ਜਪਣ ਦੀ ਕਾਰ ਕਮਾਉਣੀ। ਨਾਮ ਜਪਣ ਦਾ ਕੰਮ ਕਰਨਾ, ਬੰਦਗੀ ਦਾ ਕੰਮ ਕਰਨਾ, ਸਿਮਰਨ ਬੰਦਗੀ ਦਾ ਕੰਮ ਕਰਨਾ, ਇਸ ਨਾਲ ਕੀ ਹੁੰਦਾ ਹੈ? ਸੱਚ ਘੱਟ ਪ੍ਰਗਟ ਹੋਏ, ਸੱਚ ਘੱਟ ਪ੍ਰਗਟ ਹੋਏ। ਸੱਚ ਪਰਮਾਤਮਾ ਘੱਟ ਹਿਰਦੇ ਵਿਚ ਪ੍ਰਗਟ ਹੋਏ, ਉਜਾਗਰ ਹੋ ਜਾਂਦਾ ਜਿਸ ਪਿੰਡ। ਇਸ ਤਰ੍ਹਾਂ ਬਾਈ ਗੁਰੂ ਰੱਬ ਦਾ ਰੂਪ ਹੈ, ਜੇ ਗੁਰੂ ਦੇ ਲੜ ਲੱਗ ਕੇ ਗੁਰੂ ਦਾ ਆਖਾ ਮੰਨੀਏ ਤੇ ਨਾਮ ਜਪਣ ਵਾਲੀ ਜੇ ਕਰਨੀ ਕਰੀਏ ਨਾ, ਤਾਂ ਉਹ ਰਾਜਾਨ ਰਾਜ ਪਰਮੇਸ਼ਰ ਹਿਰਦੇ ਘਰ ਵਿਚ ਹੀ ਪ੍ਰਗਟ ਹੋ ਜਾਂਦਾ ਹੈ, ਉਸ ਨੂੰ ਅੰਦਰ ਹੀ ਅਨੁਭਵ ਕਰ ਲਈਦਾ, ਉਸ ਦੀ ਅਨੁਭਵਤਾ ਅੰਦਰ ਹੀ ਪਾ ਲਈਦੀ ਹੈ, ਆਪਣੇ ਅੰਦਰ ਹੀ ਪਾ ਲਈਦੀ। ਅੰਤਰ ਜਿਸ ਕਾ ਸੱਚ ਵਸੈ, ਅੰਤਰ ਹਿਰਦੇ ਅੰਦਰ ਜਿਸ ਕਾ ਜਿਸ ਜੀਵ ਦੇ ਸੱਚ ਵਸੈ, ਪ੍ਰਭੂ ਵਸ ਜਾਏ, ਪ੍ਰਭੂ ਦੀ ਯਾਦ ਵਸ ਜਾਏ, ਪ੍ਰਭੂ ਵਸ ਜਾਏ ਤੋਂ ਭਾਵ ਪ੍ਰਭੂ ਦੀ ਯਾਦ ਵਸ ਜਾਏ। ਜਿਸ ਦੇ ਹਿਰਦੇ ਵਿਚ ਪ੍ਰਭੂ ਦੀ ਯਾਦ ਵਸ ਜਾਏ, ਸੱਚੇ ਭਾਵ ਰੱਬ ਦਾ, ਉਹ ਸੱਚੇ ਦਾ ਹੀ ਰੂਪ ਹੋ ਜਾਂਦਾ, ਉਹ ਰੱਬ ਦਾ ਹੀ ਰੂਪ ਹੋ ਜਾਂਦਾ। ਬਈ ਜਿਸ ਦੇ ਹਿਰਦੇ ਅੰਦਰ ਪਰਮਾਤਮਾ ਦੀ ਯਾਦ ਵਸ ਜਾਏ, ਪਰਮਾਤਮਾ ਵਸ ਜਾਏ ਤੋਂ ਭਾਵ ਪਰਮਾਤਮਾ ਦੀ ਯਾਦ ਵਸ ਜਾਏ, ਉਹ ਤਾਂ ਸੱਚੇ ਦਾ ਰੂਪ ਹੋ ਜਾਂਦਾ। ਹੁਣ ਰੂਪ ਇੱਥੇ ਦੱਸਿਆ ਨਹੀਂ ਹੈ, ਕੁਝ ਲਫ਼ਜ਼ ਕਲਪਿਤ ਹੁੰਦੇ ਨੇ, ਕਲਪਨਾ ਕਰਨੇ ਪੈਂਦੇ ਨੇ, ਵਿਚਾਰ ਕੇ ਨਾਲ ਜੋੜਨੇ ਪੈਂਦੇ ਨੇ। ਉਹ ਸੱਚੇ ਦਾ ਭਾਵ ਰੱਬ ਦਾ ਰੂਪ ਹੋ ਜਾਂਦਾ, ਉਹ ਤਾਂ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ। ਤੇ ਸੱਚੀ ਸੋਏ, ਸੋਏ ਤੋਂ ਭਾਵ ਸੋ, ਤੇ ਸੋ ਦਾ ਮਤਲਬ ਹੁੰਦਾ ਹੈ ਨਾਮਣਾ, ਇੱਜ਼ਤ। ਤੋ ਕਹਿੰਦੇ ਨੇ ਉਸ ਇਨਸਾਨ ਦੀ ਸ਼ੋਭਾ, ਇੱਜ਼ਤ ਸਦਾ ਲਈ ਫੈਲਦੀ ਹੈ, ਸਦਾ ਲਈ ਹੁੰਦੀ ਹੈ, ਸੰਸਾਰ ਵਿਚ ਸਦਾ ਲਈ ਹੁੰਦੀ ਹੈ। ਸੱਚੀ ਸੋਏ, ਸੱਚੀ ਬਣੀ, ਸਦਾ ਲਈ ਰਹਿਣੀ, ਐਸੇ ਇਨਸਾਨ ਦੀ ਸ਼ੋਭਾ ਫਿਰ ਸੰਸਾਰ ਵਿਚ ਸਦਾ ਲਈ ਰਹਿੰਦੀ ਹੈ। ਤੋ ਅੰਤਰ ਜਿਸ ਕਾ ਸੱਚ ਵਸਾ ਹੈ, ਬਾਈ ਜਿਸ ਦੇ ਹਿਰਦੇ ਵਿਚ ਪ੍ਰਭੂ ਦੀ ਯਾਦ ਵਸ ਜਾਏ, ਪ੍ਰਭੂ ਵਸ ਜਾਏ, ਪ੍ਰਭੂ ਦੀ ਯਾਦ ਵਸ ਜਾਏ, ਉਹ ਸੱਚੇ ਦਾ ਰੂਪ ਹੋ ਜਾਂਦਾ, ਉਹ ਤੇ ਰੱਬ ਦਾ ਹੀ ਰੂਪ ਹੋ ਜਾਂਦਾ, ਉਹ ਤੇ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ। ਤੇ ਐਸੇ ਬੰਦੇ ਦੀ ਸੱਚੀ ਸੋ, ਐਸੇ ਬੰਦੇ ਦੀ ਜੋ ਸ਼ੋਭਾ ਹੈ, ਨਾਮਣਾ ਹੈ, ਇੱਜ਼ਤ ਹੈ, ਉਹ ਤੇ ਸਦਾ ਲਈ ਰਹਿੰਦੀ ਹੈ, ਸੰਸਾਰ ਵਿਚ ਸਦੀਵ ਹੁੰਦੀ ਹੈ, ਸਦਾ ਲਈ ਰਹਿੰਦੀ ਹੈ। ਸੱਚੀ ਤੋਂ ਭਾਵ ਸਦੀਵ, ਸਦਾ ਲਈ ਰਹਿੰਦੀ ਹੈ। ਕਿੱਥੇ? ਸੰਸਾਰ ਵਿਚ ਸਦਾ ਲਈ ਉਹਦੀ ਇੱਜ਼ਤ ਰਹਿੰਦੀ ਹੈ। ਅੱਜ ਵੀ ਯਾਦ ਕਰੀਦਾ ਭਗਤਾਂ ਨੂੰ, ਅਵਤਾਰਾਂ ਨੂੰ ਅੱਜ ਵੀ ਯਾਦ ਕਰੀਦਾ। ਕਿਉਂ? ਨਾਮ ਦੀ ਕਮਾਈ ਕੀਤੀ ਸੀ, ਉਨ੍ਹਾਂ ਦੀ ਸ਼ੋਭਾ ਸਦੀਵ। ਸੱਚ ਮਿਲੇ ਸੇ ਨਾ ਵਿਛੜੈ, ਸੱਚ ਮਿਲੇ ਸੇ ਨਾ ਵਿਛੜੈ। ਇਸ ਤਰ੍ਹਾਂ ਜਿਹੜੇ ਰੱਬ ਨਾਲ ਆਪਣੇ ਅੰਦਰ ਹੀ ਮੇਲਾ ਪਾ ਲੈਂਦੇ ਨੇ, ਉਹ ਕਦੇ ਫਿਰ ਮੁੜ ਕੇ ਉਸ ਤੋਂ ਵਿਛੜਦੇ ਨਹੀਂ। ਇਸ ਤਰ੍ਹਾਂ ਜੋ ਪਰਮੇਸ਼ਰ ਨਾਲ ਮੇਲਾ ਪਾ ਲੈਂਦੇ ਨੇ ਆਪਣੇ ਅੰਦਰ ਹੀ, ਉਹ ਫਿਰ ਕਦੇ ਉਸ ਤੋਂ ਵਿਛੜਦੇ ਨਹੀਂ। ਤਿੰਨ ਨਿਜ ਘਰ ਵਾਸਾ ਹੋਏ, ਤਿੰਨ ਤਿੰਨਾਂ ਦਾ ਨਿਜ ਘਰ ਆਪਣੇ ਅਸਲੀ ਘਰ ਵਿਚ ਆਪਣੀ ਆਤਮਾ ਵਿਚ ਆਪਣੀ ਜੋਤ ਵਿਚ ਸੁਰਤ ਦਾ ਵਾਸਾ ਰਹਿੰਦਾ, ਉਨ੍ਹਾਂ ਦੀ ਸੁਰਤ ਦਾ ਵਾਸਾ ਅੰਤਰ ਆਤਮੇ ਰਹਿੰਦਾ। ਸੱਚ ਮਿਲੇ ਇਸ ਤਰ੍ਹਾਂ ਜੋ ਰੱਬ ਨਾਲ ਆਪਣੇ ਅੰਦਰ ਮੇਲਾ ਪਾ ਲੈਂਦੇ ਨੇ, ਸੇਨਾ ਵੀ ਛੜੈ ਉਹ ਕਦੇ ਉਸ ਤੋਂ ਟੁੱਟਦੇ ਨਹੀਂ। ਤਿੰਨ ਤਿੰਨਾਂ ਦਾ ਨਿਜ ਘਰ ਆਪਣੇ ਹੀ ਆਤਮਾ ਨਾਲ ਆਤਮਾ ਵਿਚ ਆਪਣੀ ਹੀ ਜੋਤ ਵਿਚ ਵਾਸਾ ਹੋਏ, ਸੁਰਤ ਕਰਕੇ ਵਾਸਾ ਰਹਿੰਦਾ, ਉਨ੍ਹਾਂ ਦੀ ਸੁਰਤ ਦਾ ਵਾਸਾ ਆਪਣੇ ਆਤਮ ਸਰੂਪ ਵਿਚ ਰਹਿੰਦਾ, ਉਨ੍ਹਾਂ ਦੀ ਸੁਰਤ ਦਾ ਵਾਸਾ ਆਪਣੇ ਹੀ ਆਤਮ ਸਰੂਪ ਵਿਚ ਸਦਾ ਰਹਿੰਦਾ। ਅੰਤਰ ਜਿਸ ਕੈ ਸੱਚ ਵਸੈ, ਸੱਚੇ ਸੱਚੀ ਸੋਏ, ਸੱਚ ਮਿਲੇ ਸਿਰਾਂ ਵੀਚਣੈ ਤੇਰਾ ਨਿਜ ਘਰ ਵਾਸਾ ਹੋਏ। ਮੇਰੇ ਰਾਮ ਮੈਂ ਹਰ ਬਿਨਾ ਵਰਨਾ ਕੋਏ, ਮੇਰੇ ਰਾਮ ਹੇ ਮੇਰੇ ਪਰਮੇਸ਼ਰ ਮੈਂ ਹਰ ਬਿਨਾ ਵਰਨਾ ਕੋਏ, ਮੇਰਾ ਤਾਂ ਤੇਥੋਂ ਬਿਨਾ ਕੋਈ ਨਹੀਂ, ਮੈਂ ਹਰ ਬਿਨ ਅਵਰ ਨਾ ਕੋਈ, ਮੇਰਾ ਤਾਂ ਤੇਤੋਂ ਬਿਨਾ ਕੋਈ ਵੀ ਨਹੀਂ। ਹਰੀ ਨੂੰ ਦੇ ਥਾਂ ਮੈਂ ਤੇਥੋਂ ਵਰਤਿਆ, ਕਿਉਂਕਿ ਉਸੇ ਨੂੰ ਹਰੀ ਨੂੰ ਹੀ ਐਡਰੈਸ ਕੀਤਾ ਗਿਆ, ਪਰਮੇਸ਼ਰ ਨੂੰ ਹੀ ਸੰਬੋਧਨ ਕੀਤਾ ਗਿਆ। ਹੇ ਪ੍ਰਭੂ ਮੈਂ ਹਰ ਬਿਨ ਅਵਰ ਨਾ ਕੋਈ, ਮੇਰਾ ਤਾਂ ਤੇਤੋਂ ਬਿਨਾ ਹੋਰ ਕੋਈ ਨਹੀਂ, ਮੇਰਾ ਆਸਰਾ ਪਰਨਾ ਤਾਂ ਤੂੰ ਹੀ ਹੈ, ਹੋਰ ਮੈਂ ਕਿਸੇ ਨੂੰ ਆਪਣਾ ਆਸਰਾ ਗਿਣਦਾ ਹੀ ਨਹੀਂ, ਮੇਰਾ ਆਸਰਾ ਤੇ ਤੂੰ ਹੈ, ਹੋਰ ਕੋਈ ਮੇਰਾ ਆਸਰਾ ਹੈ ਨਹੀਂ। ਮੇਰਾ ਆਪਣਾ ਤਾਂ ਤੂੰ ਹੀ ਹੈ। ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ। ਸਤਿਗੁਰ ਸੱਚ, ਇੱਥੇ ਸੱਚ ਦਾ ਭਾਵ ਅਰਥ ਲੈਣਾ ਸੱਚਾ। ਸਤਿਗੁਰੂ ਸੱਚ ਦਾ ਮਤਲਬ ਹੈ ਸੱਚਾ ਸਤਿਗੁਰੂ, ਪੂਰਨ ਸਤਿਗੁਰੂ। ਪ੍ਰਭ ਨਿਰਮਲਾ ਪ੍ਰਭੂ ਵਾਂਗੂ ਨਿਰਮਲ ਹੁੰਦਾ ਹੈ, ਪੂਰਨ ਜੋ ਸਤਿਗੁਰੂ ਹੁੰਦਾ ਹੈ ਪਰਮੇਸ਼ਰ ਰੂਪ ਹੁੰਦਾ ਹੈ, ਰੱਬ ਵਾਂਗੂ ਹੀ ਪਵਿੱਤਰ ਹੁੰਦਾ ਹੈ, ਪਰਮੇਸ਼ਰ ਵਾਂਗੂ ਹੀ ਪਵਿੱਤਰ ਹੁੰਦਾ ਹੈ। ਸੱਚਾ ਸਤਿਗੁਰੂ ਪ੍ਰਭ ਨਿਰਮਲਾ ਰੱਬ ਵਾਂਗੂ ਨਿਰਮਲ ਹੁੰਦਾ ਹੈ, ਰੱਬ ਪਰਮੇਸ਼ਰ ਵਾਂਗੂ ਪਵਿੱਤਰ ਹੁੰਦਾ ਹੈ। ਸ਼ਬਦ ਹੈ ਮਿਲਾਵਾ ਹੋਏ, ਉਸ ਸਤਿਗੁਰੂ ਦੇ ਉਸ ਸੱਚੇ ਸਤਿਗੁਰੂ ਦੇ ਸ਼ਬਦ ਦੁਆਰਾ ਨਿਰਮਲ ਪ੍ਰਭੂ ਨਾਲ ਮੇਲਾ ਹੁੰਦਾ। ਜੋ ਸੱਚਾ ਸਤਿਗੁਰੂ ਹੈ ਉਹ ਤਾਂ ਰੱਬ ਵਾਂਗੂ ਪਵਿੱਤਰ ਹੁੰਦਾ ਹੈ, ਤੇ ਉਸੇ ਦੇ ਸ਼ਬਦ ਨਾਲ ਰੱਬ ਨਾਲ ਮੇਲਾ। ਇਹ ਗੱਲ ਸਮਝ, ਸੱਚਾ ਸਤਿਗੁਰੂ ਰੱਬ ਵਾਂਗੂ ਹੀ ਪਵਿੱਤਰ ਹੈ, ਰੱਬ ਵਾਂਗੂ ਹੀ ਨਿਰਮਲ ਹੈ, ਤੇ ਸਤਿਗੁਰੂ ਦੀ ਬਾਣੀ ਨਾਲ ਹੀ ਰੱਬ ਨਾਲ ਮੇਲਾ ਹੈ। ਉਸ ਸਤਿਗੁਰੂ ਦੀ ਬਾਣੀ ਨਾਲ, ਉਸ ਸੱਚੇ ਸਤਿਗੁਰੂ ਦੀ ਬਾਣੀ ਨਾਲ ਹੀ ਰੱਬ ਨਾਲ ਮੇਲਾ। ਸਤਿਗੁਰ ਸੱਚ, ਸੱਚਾ ਸਤਿਗੁਰੂ ਪ੍ਰਭ ਨਿਰਮਲਾ ਪ੍ਰਭੂ ਵਾਂਗੂ ਨਿਰਮਲ ਹੈ, ਪਰਮੇਸ਼ਰ ਵਾਂਗੂ ਹੀ ਨਿਰਮਲ ਹੈ। ਸ਼ਬਦ ਮਿਲਾਵਾ ਹੋਏ, ਸੱਚੇ ਸਤਿਗੁਰੂ ਦੇ ਸ਼ਬਦ ਨਾਲ ਉਹਦੀ ਬਾਣੀ ਨਾਲ ਪ੍ਰਭੂ ਮਿਲਾਵਾ ਹੁੰਦਾ ਹੈ, ਪ੍ਰਭੂ ਨਾਲ ਮੇਲ ਹੁੰਦਾ ਹੈ। ਰਹਾ ਸ਼ਬਦ ਮਿਲੈ ਸੋ ਮਿਲ ਰਿਹਾ, ਸ਼ਬਦ ਮਿਲੈ ਜੋ ਸ਼ਬਦ ਨਾਲ ਜੋੜ ਪਾ ਕੇ ਰੱਖਦੇ ਨੇ, ਜੋ ਸ਼ਬਦ ਨਾਲ ਮੇਲਾ ਪਾ ਕੇ ਰੱਖਦੇ ਨੇ, ਜੋੜ ਪਾ ਕੇ ਰੱਖਦੇ ਨੇ, ਭਾਵ ਜੋ ਬਾਣੀ ਨਾਲ ਜੁੜੇ ਰਹਿੰਦੇ ਨੇ, ਜਿਨ੍ਹਾਂ ਦਾ ਜੋੜ ਬਣ ਗਿਆ ਬਾਣੀ ਨਾਲ ਸ਼ਬਦ ਨਾਲ। ਸ਼ਬਦ ਮਿਲੈ ਸੋ ਮਿਲ ਰਿਹਾ, ਉਹ ਭਾਈ ਪ੍ਰਭੂ ਨਾਲ ਵੀ ਮਿਲਿਆ ਰਹਿੰਦਾ, ਉਹਦਾ ਜੋੜ ਪ੍ਰਭੂ ਨਾਲ ਵੀ ਬਣਿਆ ਰਹਿੰਦਾ। ਜਿਹਦਾ ਜੋੜ ਬਾਣੀ ਨਾਲ ਬਣ ਗਿਆ ਉਹਦਾ ਜੋੜ ਪ੍ਰਭੂ ਨਾਲ ਵੀ ਬਣਿਆ ਰਹਿੰਦਾ। ਜਿਹੜਾ ਬਾਣੀ ਨਾਲ ਜੁੜ ਗਿਆ ਉਹ ਪਰਮੇਸ਼ਰ ਨਾਲ ਵੀ ਜੁੜ ਗਿਆ। ਸ਼ਬਦ ਹੈ ਮਿਲਾ ਸੋ ਮਿਲ ਰਿਹਾ, ਜਿਸਨੂੰ ਆਪੇ ਲਏ ਮਿਲਾਏ। ਪਰ ਸ਼ਬਦ ਨਾਲ ਜੁੜਨ ਦੀ ਮੇਹਰ ਤਾਂ ਉਸ ਤੇ ਹੁੰਦੀ ਹੈ ਜਿਸ ਨੂੰ ਪ੍ਰਭੂ ਆਪ ਆਪਣੇ ਨਾਲ ਮਿਲਣਾ ਚਾਹੇ, ਜਿਸ ਨੂੰ ਆਪਣੇ ਨਾਲ ਉਹ ਆਪ ਮਿਲਦਾ ਹੈ ਉਸ ਨੂੰ ਸ਼ਬਦ ਨਾਲ ਮੇਲਾ ਬਖਸ਼ਦਾ ਹੈ। ਜਿਸ ਨੂੰ ਆਪੇ ਲਏ ਮਿਲਾਏ, ਪ੍ਰਭੂ ਨੇ ਖੁਦ ਜਿਸ ਨੂੰ ਆਪਣੇ ਨਾਲ ਮਿਲਣਾ ਹੋਵੇ ਉਸ ਨੂੰ ਪਹਿਲੋਂ ਫਿਰ ਸ਼ਬਦ ਨਾਲ ਮਿਲਦਾ ਹੈ। ਸ਼ਬਦ ਨਾਲ ਮਿਲ ਕੇ ਜਿਹੜਾ ਸ਼ਬਦ ਨਾਲ ਮਿਲ ਜਾਂਦਾ ਹੈ ਉਹ ਫਿਰ ਪਰਮੇਸ਼ਰ ਨਾਲ ਵੀ ਮਿਲਿਆ ਰਹਿੰਦਾ ਹੈ। ਦੂਜਾ ਭਾਏ ਕੋ ਨਾ ਮਿਲੇ, ਦੂਜਾ ਭਾਏ ਸਮਝਾਵਾਂ, ਇੱਕ ਨੂੰ ਛੱਡ ਕੇ ਦੂਜਾ, ਇੱਕ ਹੈ ਪਰਮੇਸ਼ਰ ਤੇ ਦੂਜਾ ਹੈ ਸੰਸਾਰ। ਸੰਸਾਰ ਕਹਿ ਲੋ ਜਾਂ ਮਾਇਆ ਕਹਿ ਲੋ, ਕਿਉਂਕਿ ਸੰਸਾਰ ਹੀ ਮਾਇਆ ਹੈ। ਜਿਹੜਾ ਇੱਕ ਪਰਮੇਸ਼ਰ ਨੂੰ ਛੱਡ ਕੇ ਸੰਸਾਰ ਨਾਲ ਜੁੜਦਾ, ਸੰਸਾਰ ਨਾਲ ਪ੍ਰੇਮ ਪਾਉਂਦਾ, ਪਾਏ ਕਹਿੰਦੇ ਨੇ ਪ੍ਰੇਮ, ਪਾਏ ਦਾ ਮਤਲਬ ਹੁੰਦਾ ਪ੍ਰੇਮ। ਜਿਹੜਾ ਇੱਕ ਨਾਲ ਪ੍ਰੇਮ ਨਹੀਂ ਪਾਉਂਦਾ ਪਰ ਸੰਸਾਰ ਨਾਲ ਪ੍ਰੇਮ ਪਾਉਂਦਾ, ਜਿਹੜਾ ਪ੍ਰਭੂ ਨੂੰ ਛੱਡ ਕੇ ਸੰਸਾਰ ਨਾਲ ਪ੍ਰੇਮ ਪਾਉਂਦਾ, ਦੂਜੇ ਨਾਲ ਪ੍ਰੇਮ ਪਾਉਂਦਾ ਹੈ। ਸੰਸਾਰ ਮਾਇਆ ਹੈ। ਜਿਹੜਾ ਇੱਕ ਪਰਮੇਸ਼ਰ ਨੂੰ ਛੱਡ ਕੇ ਮਾਇਆ ਨਾਲ ਪ੍ਰੇਮ ਪਾਉਂਦਾ ਹੈ, ਦੂਜੇ ਪਾਸੇ ਪ੍ਰੇਮ ਪਾਉਂਦਾ ਹੈ, ਸੰਸਾਰ ਨਾਲ ਪ੍ਰੇਮ ਪਾਉਂਦਾ ਹੈ, ਉਹਦੇ ਲਈ ਕੀ ਆਖਿਆ ਹੈ? ਕੋ ਨਾ ਮਿਲੇ, ਐਸਾ ਬੰਦਾ ਕੋਈ ਵੀ ਪਰਮਾਤਮਾ ਨਾਲ ਮੇਲਾ ਨਹੀਂ ਪਾ ਸਕਦਾ, ਕੋ ਨਾ ਮਿਲੇ, ਅਜਿਹਾ ਕੋਈ ਵੀ ਪਰਮੇਸ਼ਰ ਨਾਲ ਨਹੀਂ ਮਿਲਿਆ। ਜਿਹਨੇ ਰੱਬ ਨੂੰ ਛੱਡ ਕੇ ਸੰਸਾਰ ਨਾਲ ਪ੍ਰੀਤੀ ਪਾਈ ਉਨ੍ਹਾਂ ਚੋਂ ਕੋਈ ਵੀ ਅੱਜ ਤੱਕ ਪਰਮੇਸ਼ਰ ਨਾਲ ਨਹੀਂ ਮਿਲ ਪਾਇਆ। ਜਿਸਨੇ ਵੀ ਪਰਮਾਤਮਾ ਨੂੰ ਛੱਡ ਕੇ ਸੰਸਾਰ ਨਾਲ ਮੋਹ ਪਾ ਲਿਆ ਉਨ੍ਹਾਂ ਚੋਂ ਕੋਈ ਵੀ ਭਾਈ ਪਰਮਾਤਮਾ ਦਾ ਮੇਲਾ ਨਹੀਂ ਪਾ ਸਕਿਆ, ਉਹ ਕੋਈ ਵੀ ਨਹੀਂ ਅੱਜ ਤੱਕ ਮਿਲਿਆ। ਦੂਜਾ ਭਾਏ ਕੋ ਨਾ ਮਿਲਿਆ, ਸੰਸਾਰ ਨਾਲ ਪ੍ਰੀਤੀ ਪਾ ਲਓਗੇ, ਅਜਿਹਾ ਤੋਂ ਭਾਈ ਕੋਈ ਵੀ ਨਹੀਂ ਮਿਲ ਸਕਿਆ ਪਰਮਾਤਮਾ ਨਾਲ, ਕੋਈ ਨਹੀਂ ਮਿਲ ਪਾਉਂਦਾ। ਫਿਰ ਇਹ ਆਵੇ ਜਾਏ, ਦੂਜੇ ਪਾਸੇ ਪ੍ਰੀਤੀ ਪਾਉਣ ਵਾਲੇ ਤਾਂ ਮੁੜ ਜੰਮਦੇ ਨੇ ਤੇ ਮਰਦੇ ਨੇ, ਫਿਰ ਬਾਰ ਬਾਰ ਆਵੇ ਤੇ ਜਾਏ, ਜੰਮਦੇ ਨੇ ਤੇ ਮਰ ਕੇ ਤੁਰ ਜਾਂਦੇ। ਸਭ ਮੈਂ ਇੱਕ ਵਰਤਦਾ, ਸਾਰਿਆਂ ਵਿਚ ਹੀ ਇੱਕ ਪਰਮੇਸ਼ਰ ਮੌਜੂਦ ਹੈ, ਵਰਤ ਰਿਹਾ ਹੈ ਭਾਵ ਮੌਜੂਦ ਹੈ, ਉਹੀ ਵਰਤ ਰਿਹਾ, ਉਹੀ ਮੌਜੂਦ ਹੈ, ਉਹਦੀ ਜੋਤ ਵਰਤ ਰਹੀ ਹੈ। ਚਾਹੇ ਕੋਈ ਜਪਣ ਵਾਲਾ ਹੈ, ਚਾਹੇ ਕੋਈ ਨਹੀਂ ਜਪਣ ਵਾਲਾ, ਚਾਹੇ ਕੋਈ ਬੰਦਗੀ ਵਾਲਾ ਹੈ, ਚਾਹੇ ਨਹੀਂ ਬੰਦਗੀ ਕਰਨ ਵਾਲਾ, ਚਾਹੇ ਜਿਸਦਾ ਪ੍ਰੇਮ ਸੰਸਾਰ ਨਾਲ ਹੀ ਹੈ, ਮਾਇਆ ਨਾਲ ਹੀ ਹੈ, ਜੋਤ ਤਾਂ ਉਸ ਵਿਚ ਵੀ ਮਾਲਕ ਦੀ ਹੈ, ਇੱਕੋ ਹੀ ਵਰਤ ਰਿਹਾ ਸਭਨਾਂ ਵਿਚ। ਸਭ ਮੈਂ ਇੱਕ ਵਰਤਦਾ, ਸਭਨਾਂ ਵਿਚ ਹੀ ਇੱਕ ਪਰਮੇਸ਼ਰ ਦੀ ਜੋੜਤ ਵਰਤ ਰਹੀ ਹੈ, ਉਹੀ ਮੌਜੂਦ ਹੈ, ਇੱਕੋ ਰਿਹਾ ਸਮਾਏ, ਔਰ ਉਹੀ ਜੋਤ ਹਰ ਜਗ੍ਹਾ ਮੌਜੂਦ ਹੈ, ਹਰ ਜਗ੍ਹਾ ਫੈਲੀ ਹੋਈ ਹੈ, ਹਰ ਜਗ੍ਹਾ ਪਸਰੀ ਹੋਈ ਹੈ, ਉਹੀ ਹੈ, ਹੀ ਇਜ਼ ਓਮਨੀ ਪ੍ਰੈਜ਼ੈਂਟ। ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖੀ ਨਾਮੈ ਸਮਾਏ, ਜਿਸ ਨੂੰ ਜਿਸ ਉੱਤੇ ਆਪ ਦਿਆਲ ਹੋਏ, ਪ੍ਰਭੂ ਖੁਦ ਦਿਆਲ ਹੋ ਜਾਏ, ਜਿਸ ਤੇ ਖੁਦ ਖੁਸ਼ ਹੋ ਜਾਏ, ਮਿਹਰਬਾਨ ਹੋ ਜਾਏ, ਸੋ ਉਹ ਬੰਦਾ ਗੁਰਮੁਖੀ ਗੁਰੂ ਦੇ ਲੜ ਲੱਗ ਕੇ ਨਾਮੈ ਸਮਾਏ ਨਾਮ ਵਿਚ ਸੁਰਤ ਜੋੜਦਾ ਹੈ। ਨਾਮ ਵਿਚ ਸਮਾਉਣਾ ਦਾ ਅਰਥ ਹੁੰਦਾ ਨਾਮ ਵਿਚ ਲਿਵ ਲਾਉਣੀ, ਨਾਮ ਵਿਚ ਸੁਰਤ ਜੋੜਨੀ। ਜਿਸ ਬੰਦੇ ਤੇ ਪ੍ਰਭੂ ਆਪ ਮਿਹਰ ਕਰੇ, ਜਿਸ ਤੇ ਆਪ ਦਇਆ ਕਰੇ, ਉਹੀ ਬੰਦਾ ਗੁਰੂ ਦੇ ਲੜ ਲੱਗਦਾ ਹੈ, ਉਹੀ ਬੰਦਾ ਨਾਮ ਵਿਚ ਸੁਰਤ ਜੋੜਦਾ ਹੈ। ਤੇ ਬਾਕੀ ਬਾਈ ਜਿਨ੍ਹਾਂ ਤੇ ਮਿਹਰ ਨਹੀਂ ਹੁੰਦੀ, ਉਹ ਤਾਂ ਕਈ ਵਾਰੀ ਦੱਸ ਰਹੇ ਨੇ ਕਿ ਵਿਖਾਵੇ ਦੇ ਭਗਤ ਬਣਦੇ ਨੇ, ਤੋ ਜ਼ਿਕਰ ਕਰਦੇ ਨੇ ਅੱਗੇ, ਪੜ ਪੜ ਪੰਡਤ ਜੋਤ ਕੀ ਵਾਦ ਕਰੈ ਵਿਚਾਰ, ਪੜ ਪੜ ਧਰਮ ਗ੍ਰੰਥ ਪੜ ਪੜ, ਬਾਣੀਆਂ ਪੜ ਪੜ, ਧਰਮ ਗ੍ਰੰਥ ਦੀਆਂ ਬਾਣੀਆਂ ਪੜ ਪੜ ਕੇ। ਪੰਡਿਤ ਭਾਵ ਜੋ ਆਪਣੇ ਆਪ ਨੂੰ ਧਰਮ ਦੇ ਵਿਦਵਾਨ ਅਖਵਾਉਂਦੇ ਨੇ, ਪੰਡਿਤ ਤੋਂ ਭਾਵ ਹੈ ਵਿਦਵਾਨ, ਜੋ ਆਪਣੇ ਆਪ ਨੂੰ ਬੜੇ ਵਿਦਵਾਨ ਸਮਝਦੇ ਨੇ। ਜੋਤ ਕੀ ਔਰ ਜੋਤਸ਼ੀ, ਜੋਤਸ਼ੀ ਤੋਂ ਭਾਵ ਜੋ ਇਹ ਕਲੇਮ ਕਰਦੇ ਨੇ ਕਿ ਅਸੀਂ ਇੱਥੇ ਤੱਕ ਬੰਦਗੀ ਕਰ ਲਈਏ ਕਿ ਅਗਲਾ ਪਿਛਲਾ ਸਮਾਂ ਅਸੀਂ ਦੱਸ ਸਕਦੇ ਹਾਂ। ਐਸਾ ਦੱਸਿਆ ਜਾਂਦਾ ਹੈ ਕਿ ਜਦੋਂ ਗਿਆਨ ਅਵਸਥਾ ਵਿਚ ਪਹੁੰਚਦਾ ਹੈ ਤਾਂ ਫਿਰ ਦੇਸ਼ ਕਾਲ ਦੀ ਬੰਦਿਸ਼ ਚੋਂ ਸੁਰਤ ਨਿਕਲ ਜਾਂਦੀ ਹੈ। ਐਸੀ ਸੁਰਤ ਨੂੰ ਅੱਗੇ ਪਿੱਛੇ ਦਾ ਗਿਆਨ ਹੋ ਜਾਂਦਾ ਹੈ। ਆ ਜਿਵੇਂ ਦੱਸਿਆ ਜਾਂਦਾ ਹੈ ਦਸਮ ਪਾਤਸ਼ਾਹ ਨੇ ਆਪਣਾ ਪਿਛਲਾ ਸਮਾਂ ਬਿਆਨਿਆ, ਐਸੀਆਂ ਹਸਤੀਆਂ ਦੀਆਂ ਜੋ ਉਨ੍ਹਾਂ ਦੀ ਸੁਰਤ ਹੁੰਦੀ ਹੈ ਉਹ ਸਮੇਂ ਤੋਂ ਬਾਹਰ ਹੁੰਦੀ ਹੈ। ਅਸੀਂ ਸਮੇਂ ਦੀ ਬੰਦਿਸ਼ ਵਿਚ ਹਾਂ, ਅਸੀਂ ਜਿਸ ਸਮੇਂ ਦੇ ਬੱਝੇ ਹਾਂ ਉਸ ਸਮੇਂ ਦੀ ਯਾਦਾਸ਼ਤ ਸਾਡੇ ਪਾਸ ਹੈ, ਪਰ ਉਨ੍ਹਾਂ ਦੀ ਜੋ ਸੁਰਤ ਹੈ ਇਸ ਕਾਲ ਨੂੰ ਛੱਡ ਕੇ, ਇਸ ਸਮੇਂ ਨੂੰ ਛੱਡ ਕੇ ਅੱਗੇ ਵੀ ਜਾ ਸਕਦੀ ਹੈ, ਪਿੱਛੇ ਵੀ ਜਾ ਸਕਦੀ ਹੈ। ਆਉਣ ਵਾਲਾ ਸਮੇਂ ਦਾ ਵੀ ਗਿਆਨ ਉਨ੍ਹਾਂ ਨੂੰ ਹੋ ਜਾਂਦਾ ਹੈ, ਪਿਛਲੇ ਦਾ ਤਾਂ ਗਿਆਨ ਉਹ ਪਾ ਹੀ ਲੈਂਦੇ ਨੇ, ਆਉਣ ਵਾਲੇ ਦਾ ਵੀ ਗਿਆਨ ਹੁੰਦਾ। ਐਸਿਆਂ ਨੂੰ ਜੋਤ ਕੀ ਕਹਿੰਦੇ ਨੇ, ਗਿਆਨ ਅਵਸਥਾ ਆਮ ਜੋਤਿਸ਼ ਨਹੀਂ, ਉਨ੍ਹਾਂ ਦੀ ਗੱਲ ਨਹੀਂ ਹੈ ਕਿ ਜਿਹੜੇ ਹੱਥ ਦੇਖ ਕੇ ਤੁਹਾਨੂੰ ਦੱਸਣ ਤੁਹਾਡਾ ਅੱਗਾ ਪਿੱਛੇ, ਇਹ ਉਨ੍ਹਾਂ ਜੋਤਸ਼ੀ ਦੀ ਨਹੀਂ, ਭਾਵ ਗਿਆਨ ਅਵਸਥਾ ਵਿਚ ਉੱਪੜ ਚੁੱਕੇ। ਕਹਿੰਦੇ ਨੇ ਪੜ ਪੜ ਪੰਡਿਤ ਜੋਧ ਕੀ, ਬਾਣੀਆਂ ਪੜ ਪੜ ਕੇ ਵਿਦਵਾਨ ਅਤੇ ਜੋਤਿਸ਼ ਵਿਦਿਆ ਹਾਸਲ ਕਰਨ ਵਾਲੇ ਵਾਦ ਕਰੈ ਵਿਚਾਰ, ਵਾਦ ਆਖਦੇ ਨੇ ਬਹਿਸ ਮੁਬਾਸੇ ਨੂੰ, ਵਾਦ ਕਰੈ ਵਿਚਾਰ, ਉਹ ਤਾਂ ਵਾਦਾਂ ਦੀਆਂ ਬਹਿਸ ਮੁਬਾਸੇ ਵਾਲੀਆਂ ਗੱਲਾਂ ਕਰਦੇ ਨੇ, ਉਹ ਤਾਂ ਚਰਚਾ ਚ ਪੈ ਜਾਂਦੇ ਨੇ। ਜਿਹੜੇ ਵਿਖਾਵੇ ਦੇ ਚੁੰਚ ਗਿਆਨੀ ਜਿਹੜੇ ਹੁੰਦੇ ਨੇ ਨਾ, ਵਿਖਾਵੇ ਦੇ ਚੁੰਚ ਗਿਆਨੀ ਵਿਦਵਾਨ ਤੇ ਵਿਖਾਵੇ ਦੇ ਜਿਹੜੇ ਗਿਆਨੀ ਗਿਆਨਵਾਨ ਪੁਰਸ਼, ਉਹ ਤਾਂ ਧਰਮ ਗ੍ਰੰਥ ਪੜ ਪੜ ਕੇ ਬਾਣੀਆਂ ਪੜ ਪੜ ਕੇ ਕੋਈ ਸੁਰਤ ਉੱਚੀ ਨਹੀਂ ਕਰਦੇ, ਉਹ ਕੋਈ ਗਿਆਨ ਅਵਸਥਾ ਨਹੀਂ ਪਾ ਲੈਂਦੇ, ਉਹ ਤਾਂ ਝਗੜਿਆਂ ਚ ਮੇਲਿਆਂ ਵਿਚ ਬਹਿਸਾਂ ਵਿਚ ਪੈ ਜਾਂਦੇ ਨੇ, ਬਹਿਸ ਮੁਬਾਸੇ ਵਿਚ ਪੈ ਜਾਂਦੇ ਨੇ। ਵਾਦ ਕਰੇ ਵਿਚਾਰ, ਭਾਵ ਤਾਂ ਝਗੜਿਆਂ ਦਾ ਖਿਆਲ ਕਰਦੇ ਨੇ, ਬਹਿਸ ਮੁਬਾਸਾਂ ਦਾ ਖਿਆਲ ਕਰਦੇ ਨੇ, ਵਿਚਾਰ ਕਰਨਾ ਖਿਆਲ ਕਰਨਾ, ਉਹ ਤਾਂ ਇਸ ਵਿਚਾਰ ਵਿਚ ਪੈਂਦੇ ਨੇ, ਬਹਿਸਾਂ ਵਿਚ ਪੈਂਦੇ ਨੇ, ਬਹਿਸ ਮੁਬਾਸੇ ਦੀਆਂ ਗੱਲਾਂ ਵਿਚ ਪੈਂਦੇ ਨੇ। ਮਤ ਬੁੱਧੀ ਭਵੀਂ, ਭਵੀਂ ਭਾਵ ਪੁੱਠੀ ਪਈ ਰਹਿੰਦੀ ਹੈ, ਕੁਰਾਹੇ ਪਈ ਰਹਿੰਦੀ ਹੈ, ਉਨ੍ਹਾਂ ਦੀ ਮਤ ਉਨ੍ਹਾਂ ਦੀ ਬੁੱਧੀ ਕੁਰਾਹੇ ਪਈ ਰਹਿੰਦੀ ਹੈ, ਪੁੱਠੀ ਹੋਈ ਰਹਿੰਦੀ ਹੈ, ਕੁਰਾਹੇ ਪਈ ਰਹਿੰਦੀ ਹੈ, ਪੁੱਠੇ ਪਾਸੇ ਚੱਲਦੀ ਹੈ, ਉਨ੍ਹਾਂ ਦੀ ਮਤ ਉਨ੍ਹਾਂ ਦੀ ਅਕਲ ਉਨ੍ਹਾਂ ਦੀ ਬੁੱਧੀ ਪੁੱਠੇ ਪਾਸੇ ਲੱਗੀ ਰਹਿੰਦੀ ਹੈ, ਗਲਤ ਪਾਸੇ ਲੱਗੀ ਰਹਿੰਦੀ ਹੈ, ਨਾ ਬੁੱਝਈ, ਉਨ੍ਹਾਂ ਨੂੰ ਸਹੀ ਜੀਵਨ ਰਾਹ ਦੀ ਸੋਝੀ ਪੈਂਦੀ ਕੋਈ ਨਹੀਂ, ਉਨ੍ਹਾਂ ਨੂੰ ਰੂਹਾਨੀ ਰਾਹ ਦੀ ਸੋਝੀ ਪੈਂਦੀ ਕੋਈ ਨਹੀਂ। ਅੰਤਰ ਲੋਭ ਵਿਕਾਰ ਉਹਨਾਂ ਦੇ ਅੰਦਰ ਲੋਭ ਤੇ ਐਸੇ ਦੂਸਰੇ ਵਿਕਾਰ ਬਣੇ ਰਹਿੰਦੇ ਨੇ, ਉਹਨਾਂ ਦੇ ਅੰਦਰ ਜ਼ੋਰ ਪਾਈ ਰੱਖਦੇ ਨੇ, ਲੋਭ ਤੇ ਬਾਕੀ ਦੇ ਵਿਕਾਰ ਜ਼ੋਰ ਪਾਈ ਰੱਖਦੇ ਨੇ। ਇਸ ਤੋਂ ਪਹਿਲਾਂ ਉਹਨਾਂ ਦੀ ਗੱਲ ਕੀਤੀ ਸੀ ਜੋ ਗੁਰੂ ਦੇ ਲੜ ਲੱਗਦੇ ਨੇ, ਨਾਮ ਦੀ ਕਮਾਈ ਕਰਦੇ ਨੇ, ਸੁਰਤ ਰੱਖਦੇ ਨੇ ਪਰਮੇਸ਼ਰ ਵਿਚ, ਬਾਣੀ ਦਾ ਆਸਰਾ ਲੈਂਦੇ ਨੇ, ਤੇ ਉਹਨਾਂ ਬਾਰੇ ਆਖਿਆ ਕਿ ਉਹ ਤਾਂ ਭਾਈ ਪ੍ਰਭੂ ਨੂੰ ਹਿਰਦੇ ਵਿਚ ਵੀ ਪ੍ਰਗਟ ਕਰ ਲੈਂਦੇ ਨੇ, ਉਸ ਦੀ ਅਨੁਭਵਤਾ ਪਾ ਲੈਂਦੇ ਨੇ, ਪਰ ਦੂਜੇ ਪਾਸੇ ਇਹ ਵੀ ਦੱਸਦੇ ਨੇ ਕਿ ਵਿਖਾਵੇ ਦੇ ਚੁੰਚ ਗਿਆਨੀ ਪੰਡਿਤ ਵੀ ਫਿਰਦੇ ਨੇ, ਆਪਣੇ ਆਪ ਨੂੰ ਜੋਤਿਸ਼ ਵਿਦਿਆ ਪਾ ਲੈਣ ਵਾਲੇ ਵੀ ਫਿਰਦੇ ਨੇ ਇੱਥੇ, ਪਰ ਉਹ ਤਾਂ ਧਰਮ ਗ੍ਰੰਥ ਪੜ੍ਹ ਕੇ ਬਹਿਸ ਵਿਵਾਸਿਆਂ ਵਿਚ ਹੀ ਪੈਂਦੇ ਨੇ, ਉਨ੍ਹਾਂ ਦੀ ਮੱਤ ਉਨ੍ਹਾਂ ਦੀ ਅਕਲ ਪੁੱਠੇ ਪਾਸੇ ਲੱਗੀ ਰਹਿੰਦੀ ਹੈ। ਸਹੀ ਜੀਵਨ ਰਾਹ ਦਾ, ਰੂਹਾਨੀ ਰਾਹ ਦਾ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ, ਅੰਤਰ ਲੋਭ ਵਿਕਾਰ ਉਨ੍ਹਾਂ ਦੇ ਹਿਰਦੇ ਵਿਚ, ਲੋਭ ਤੇ ਬਾਕੀ ਵਿਕਾਰ ਜ਼ੋਰ ਪਾਈ ਰੱਖਦੇ ਨੇ, ਦਬਾਅ ਪਾਈ ਰੱਖਦੇ ਨੇ। ਲੱਖ 84 ਭਰਮ ਦੇ ਐਸੇ ਬੰਦੇ 84 ਲੱਖ ਜੂਨਾਂ ਵਿਚ ਭਟਕਦੇ ਨੇ, ਲੱਖ 84 ਭਰਮ ਦੇ ਭਾਵ ਐਸੇ ਬੰਦੇ ਵੱਖ ਵੱਖ ਜੂਨਾਂ ਵਿਚ ਭਟਕਦੇ ਨੇ। 84 ਲੱਖ ਕਿਸੇ ਨੇ ਗਿਣੀਆਂ ਨਹੀਂ, 84 ਲੱਖ ਦਾ ਭਾਵ ਹੈ ਅਨੇਕਾਂ ਵੱਖ ਵੱਖ ਜੂਨਾਂ ਵਿਚ ਉਹ ਪਾਉਂਦੇ ਨੇ। 84 ਲੱਖ ਤਾਂ ਇਕ ਇਡੀਓਮੈਟਿਕ ਫਰੇਜ਼ ਹੋ ਗਿਆ, ਮੁਹਾਵਰਾ ਹੋ ਗਿਆ, ਜਿਵੇਂ ਉਹ ਵੱਖ ਵੱਖ ਜੂਨਾਂ ਵਿਚ ਪਾਉਂਦੇ ਨੇ ਤੇ ਭਰਮ ਭਰਮ ਹੋਏ ਖੁਆਰ, ਵੱਖ ਵੱਖ ਜੂਨਾਂ ਚ ਪਟਕ ਪਟਕ ਕੇ ਖੂਬ ਦੁਖੀ ਹੁੰਦੇ ਨੇ, ਖੂਬ ਖੁਆਰੀ ਖੱਟਦੇ ਨੇ, ਖੂਬ ਦੁਖੀ ਹੁੰਦੇ ਨੇ। ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ, ਪਰ ਭਾਈ ਉਨ੍ਹਾਂ ਦੇ ਵੀ ਕੋਈ ਵੱਸ ਨਹੀਂ, ਸਤਿਗੁਰੂ ਕਹਿੰਦੇ ਨੇ ਉਨ੍ਹਾਂ ਦੀ ਵੀ ਵੱਸ ਦੀ ਗੱਲ ਨਹੀਂ, ਕਿਉਂਕਿ ਉਹ ਆਪਣੇ ਪੂਰਬਲੇ ਸੰਸਕਾਰ ਜੋ ਲਿਖਾ ਆਏ ਨੇ ਉਨ੍ਹਾਂ ਦਾ ਫਲ ਖਾ ਰਹੇ ਨੇ, ਉਨ੍ਹਾਂ ਦਾ ਜੋ ਪਿੱਛੇ ਕਮਾਏ ਸਨ ਸੰਸਕਾਰ ਉਨ੍ਹਾਂ ਦੀ ਲਿਖਤ ਮੁਤਾਬਕ ਹੁਣ ਫਲ ਖਾ ਰਹੇ ਨੇ, ਤੇ ਇਹ ਸੰਸਕਾਰਾਂ ਨੂੰ ਕੋਈ ਮੇਟਣ ਵਾਲਾ ਹੈ ਨਹੀਂ। ਪੂਰਬ ਲਿਖਿਆ ਕਮਾਵਣਾ, ਪੂਰਬ ਆਖਿਆ ਪਿਛਲੇ ਜਨਮ ਦਾ, ਪੂਰਬਲਾ ਹੁੰਦਾ ਪਿਛਲੇ ਜਨਮ ਦਾ, ਪੂਰਬਲੇ ਜਨਮਾਂ ਵਿਚ ਕੀਤੇ ਕਰਮਾਂ ਦਾ ਫਲ ਉਹ ਅੱਜ ਖਾ ਰਹੇ ਨੇ, ਪੂਰਬਲੇ ਜਨਮਾਂ ਵਿਚ ਕੀਤੇ ਕਰਮਾਂ ਅਨੁਸਾਰ ਜੋ ਪਕਾ ਲਏ ਸਨ ਸੰਸਕਾਰ ਉਸ ਮੁਜਬ ਉਸ ਮੁਤਾਬਕ ਹੁਣ ਕਰਮ ਕਮਾਈ ਜਾ ਰਹੇ ਨੇ। ਕੋਈ ਨਾ ਮੇਟਣ ਹਾਰ, ਔਰ ਉਨ੍ਹਾਂ ਦੇ ਪੁਰਾਣੇ ਸੰਸਕਾਰ ਜੋ ਪੱਕ ਚੁੱਕੇ ਨੇ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਮੇਟ ਸਕਦਾ, ਗੁਰੂ ਹੀ ਮੇਟ ਸਕਦਾ ਹੈ, ਹੋਰ ਕੋਈ ਨਹੀਂ ਮੇਟ ਸਕਦਾ, ਗੁਰੂ ਦੀ ਮਿਹਰ ਨਾਲ ਹੀ ਉਹ ਸੰਸਕਾਰ ਮਿਟ ਸਕਦੇ ਨੇ, ਹੋਰ ਕੋਈ ਨਹੀਂ ਮੇਟ ਸਕਦਾ। ਕੋਈ ਨਾ ਮੇਟਣ ਹਾਰ, ਉਨ੍ਹਾਂ ਦੇ ਸੰਸਕਾਰਾਂ ਨੂੰ ਕੋਈ ਹੋਰ ਮੇਟ ਨਹੀਂ ਸਕਦਾ। ਬੇਨਤੀ ਕਰਾਂ, ਆਖਦੇ ਨੇ ਪਾਤਸ਼ਾਹ ਇਹੀ ਸੰਸਕਾਰਾਂ ਬਾਰੇ, ਲੇਖ ਨਾ ਮਿਟ ਹੀ ਹੈ ਸਕੀ ਜੋ ਲਿਖਿਆ ਕਰਤਾਰ। ਕਰਤਾਰ ਨੇ ਸਾਡੇ ਪਿਛਲੇ ਕਰਨੀ ਅਨੁਸਾਰ ਜੋ ਅਸੀਂ ਸੰਸਕਾਰ ਪਕਾ ਲਏ ਨੇ ਤੇ ਨਾਲ ਲੈ ਆਏ ਆ, ਉਹ ਲਿਖਤ ਨੂੰ ਹੇ ਮੇਰੇ ਸਤਸੰਗੀ ਸਹੇਲੀ ਕੋਈ ਵੀ ਮੇਟ ਨਹੀਂ ਸਕਦਾ। ਲੇਖ ਨਾ ਮਿਟ ਹੀ ਹੈ ਸਕੀ ਜੋ ਲਿਖਿਆ ਕਰਤਾਰ, ਜੋ ਕਰਤਾਰ ਨੇ ਮੱਥੇ ਤੇ ਲੇਖ ਲਿਖ ਦਿੱਤਾ ਹੈ ਸਾਡੇ ਪਿਛਲੇ ਕਰਮਾਂ ਤੇ ਸੰਸਕਾਰਾਂ ਮੁਤਾਬਕ, ਉਹ ਸੰਸਕਾਰ ਉਹ ਲੇਖ ਕੋਈ ਹੋਰ ਮੇਟ ਨਹੀਂ ਸਕਦਾ, ਉਹ ਤਾਂ ਗੁਰੂ ਹੀ ਮੇਟ ਸਕਦਾ। ਔਰ ਗੁਰੂ ਨਾਨਕ ਦੇ ਬਚਨ ਨੇ ਕਰਨੀ ਕਾਗਤ ਮਨ ਮਸਵਾਣੀ ਬੁਰਾ ਭੁਲਾ ਦੋਏ ਲੇਖ ਪਏ, ਕਰਨੀ ਕਾਗਤ ਮਨ ਮਸਵਾਣੀ ਬੁਰਾ ਭੁਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਵ ਤਿਵ ਚਲੀਏ, ਤਉ ਗੁਣ ਨਾਹੀ ਅੰਤ ਹਰੇ।
ਜਿਸ ਤਰ੍ਹਾਂ ਲੇਖ ਲਿਖਾਏ, ਉਸੇ ਤਰ੍ਹਾਂ ਕਰਮ ਕਮਾਈ ਦੇ ਨੇ। ਇਹ ਲੇਖ ਬਾਈ ਪਰਮਾਤਮਾ ਹੀ ਆਪਣੀ ਮਿਹਰ ਨਾਲ ਬਦਲ ਸਕਦਾ ਹੈ, ਸਾਤੋਂ ਨਹੀਂ ਬਦਲੇ, ਸਾਤੋਂ ਨਹੀਂ ਬਦਲੇ ਜਾਂਦੇ। ਤਾਂ ਪੂਰਵ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ, ਸਤਿਗੁਰ ਕੀ ਸੇਵਾ ਗਾਖੜੀ, ਗੁਰੂ ਦੀ ਦੱਸੀ ਬੰਦਗੀ ਵਾਲੀ ਸੇਵਾ ਕਮਾਉਣੀ ਬੜੀ ਔਖੀ ਹੈ। ਨਾਮ ਸਿਮਰਨ ਤੇ ਬੰਦਗੀ ਵਾਲੀ ਸੇਵਾ ਹੈ ਤਾਂ ਫਲਦਾਇਕ, ਪਰ ਕਮਾਉਣੀ ਔਖੀ ਹੈ, ਗਾਖੜੀ। ਸਿਰ ਦੀ ਜੈ ਤੋਂ ਭਾਵ ਆਪਣੀ ਸਿਆਣਪ ਛੱਡਣੀ ਪੈਂਦੀ ਹੈ, ਆਪਣੀ ਚਤਰਾਈ ਛੱਡਣੀ ਪੈਂਦੀ ਹੈ। ਸਿਰ ਦੀ ਜੈ ਦਾ ਮਤਲਬ ਇਹ ਨਹੀਂ ਵੀ ਗਾਟਾ ਲਾ ਕੇ ਰੱਖਣਾ ਪੈਂਦਾ, ਸਿਰ ਦੀ ਜੈ ਦਾ ਮਤਲਬ ਹੈ ਆਪਣੀ ਸਿਆਣਪ ਛੱਡਣੀ ਪੈਂਦੀ ਹੈ, ਆਪਣੀ ਅਕਲ ਛੱਡਣੀ ਪੈਂਦੀ ਹੈ, ਆਪਣੀ ਸਿਆਣਪ ਛੱਡਣੀ ਪੈਂਦੀ ਹੈ, ਆਪਣੀ ਚਤਰਾਈ ਛੱਡਣੀ ਪੈਂਦੀ ਹੈ। ਸਿਰ ਦੀ ਜੈ ਤੇ ਆਪ ਗਵਾਏ, ਆਪਣੀ ਹਉਮੈ ਆਪਣਾ ਹੰਕਾਰ ਤਿਆਗ ਕੇ ਗੁਰੂ ਦੀ ਗੱਲ ਮੰਨਣੀ ਪੈਂਦੀ ਹੈ। ਸ਼ਬਦ ਮਿਲੇ ਤਾਂ ਹਰੀ ਮਿਲੇ, ਸ਼ਬਦ ਮਿਲੇ ਸ਼ਬਦ ਨਾਲ ਜੋੜ ਪਵੇ, ਬਾਣੀ ਨਾਲ ਜੋੜ ਪਵੇ ਤਾਂ ਹਰੀ ਮਿਲੇ, ਤਾਂ ਹੀ ਪ੍ਰਭੂ ਨਾਲ ਮੇਲਾ ਹੈ, ਸੇਵਾ ਪਵੇ ਸਭ ਥਾਂ। ਬੰਦਗੀ ਨਾਲ ਸਾਰੀ ਕੀਤੀ ਹੋਈ ਬੰਦਗੀ ਵਾਲੀ ਸੇਵਾ, ਬੰਦਗੀ ਨਾਲ ਸੇਵਾ ਪ੍ਰਵਾਨ ਹੋ ਜਾਂਦੀ ਹੈ, ਜੀ ਪ੍ਰਵਾਨ ਹੋ ਜਾਂਦਾ। ਸੇਵਾ ਪਵੇ ਸਭ ਥਾਂ, ਥਾਂ ਪੈ ਜਾਣੀ ਸੇਵਾ ਭਾਵ ਬੰਦਗੀ ਵਾਲੀ ਸੇਵਾ ਪ੍ਰਵਾਨ ਹੋ ਜਾਂਦੀ ਹੈ, ਥਾਂ ਪੈ ਜਾਂਦੀ ਹੈ, ਕਬੂਲੀ ਜਾਂਦੀ ਹੈ। ਪਾਰਸ ਪਰਸੀ ਹੈ ਪਾਰਸ ਹੋਏ, ਪਾਰਸ ਆਖਿਆ ਗੁਰੂ ਨੂੰ, ਪਰਸੀ ਹੈ ਭੇਟ ਲਈਏ, ਜੇ ਨੇੜਤਾ ਪਾਈਏ, ਰੂਹਾਨੀ ਨੇੜਤਾ ਪਾਈਏ, ਰੂਹਾਨੀ ਤੌਰ ਤੇ ਨਜ਼ਦੀਕੀ ਪਾਈਏ, ਨੇੜਤਾ ਪਾਈਏ। ਪਾਰਸ ਪਰਸੀ ਹੈ, ਜੇ ਗੁਰੂ ਪਾਰਸ ਨਾਲ ਭਾਈ ਨੇੜਤਾ ਪਾਈਏ ਤਾਂ ਪਾਰਸ ਹੋਏ ਤਾਂ ਗੁਰੂ ਸਾਨੂੰ ਆਪਣੇ ਵਰਗਾ ਕਰ ਲੈਂਦਾ, ਪਾਰਸ ਬਣਾ ਲੈਂਦਾ, ਆਪਣੇ ਵਰਗਾ ਹੀ ਕਰ ਲੈਂਦਾ, ਪਾਰਸ ਬਣਾ ਲੈਂਦਾ। ਗੁਰੂ ਪਾਰਸ ਹੈ, ਤੁਹਾਨੂੰ ਵੀ ਪਾਰਸ ਕਰ ਦੇਵੇਗਾ, ਤੁਹਾਨੂੰ ਵੀ ਆਪਣੇ ਵਰਗਾ ਹੀ ਕਰ ਦੇਵੇਗਾ। ਜੋਤੀ ਜੋਤ ਸਮਾਏ, ਜੋਤੀ ਪ੍ਰਭੂ ਜੋਤ ਵਿਚ, ਜੋਤ ਸਮਾਏ ਤੁਹਾਡੀ ਜੋਤ ਰਲ ਜਾਏਗੀ, ਤੁਹਾਡੀ ਜੋਤ ਪ੍ਰਭੂ ਜੋਤ ਨਾਲ ਰਲ ਜਾਏਗੀ। ਗੁਰੂ ਵਿਚ ਇਹ ਸ਼ਕਤੀ ਹੈ, ਉਹ ਆਪ ਪਾਰਸ ਹੈ, ਤੁਹਾਨੂੰ ਵੀ ਪਾਰਸ ਕਰ ਦੇਵੇਗਾ, ਆਪਣੇ ਵਰਗਾ ਬਣਾ ਲਵੇਗਾ, ਤੇ ਤੁਹਾਡੀ ਜਿਹੜੀ ਜੋਤ ਹੈ, ਤੁਹਾਡੀ ਆਤਮਾ ਪਰਮਾਤਮਾ ਵਿਚ ਸਮਾਈ ਰਹੇਗੀ, ਲੀਨ ਰਹੇਗੀ। ਜਿਨ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ। ਪਰ ਬਾਈ ਗੁਰੂ ਪਾਰਸ ਹੀ ਤੁਹਾਨੂੰ ਪਾਰਸ ਬਣਾ ਸਕਦਾ, ਪਰ ਗੁਰੂ ਹਰੇਕ ਦੇ ਕਰਮਾਂ ਵਿਚ ਨਹੀਂ ਲਿਖਿਆ। ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਸਨ, ਭਾਗ ਜਿਨ੍ਹਾਂ ਨੇ ਐਸੇ ਲਿਖਾਏ ਸਨ, ਤਿੰਨ ਸਤਿਗੁਰ ਮਿਲਿਆ ਆਏ, ਉਨ੍ਹਾਂ ਨੂੰ ਗੁਰੂ ਆਪ ਆਪ ਮਿਲਦਾ, ਭਾਵ ਪ੍ਰਭੂ ਦੀ ਬਖਸ਼ਿਸ਼ ਨਾਲ ਗੁਰੂ ਨਾਲ ਮੇਲਾ ਹੋ ਜਾਂਦਾ, ਗੁਰੂ ਨਾਲ ਜੁੜ ਜਾਈਦਾ, ਗੁਰੂ ਆ ਮਿਲਦਾ ਭਾਵ ਗੁਰੂ ਨਾਲ ਜੁੜ ਜਾਈਦਾ, ਸਬਾਬੀ ਐਸਾ ਬਣਦਾ ਹੈ, ਆਪ ਹੀ ਬੰਦਾ ਗੁਰੂ ਨਾਲ ਜੁੜ ਜਾਂਦਾ। ਮਨ ਭੁੱਖਾ ਭੁੱਖਾ ਮਤ ਕਰੇ, ਹੇ ਮਨਾ ਤੂੰ ਤਾਂ ਭੁੱਖਾ ਭੁੱਖਾ ਕਰਦਾ ਰਹਿਣਾ, ਇਹ ਨਾ ਕਰਿਆ ਕਰ, ਭੁੱਖਾ ਭੁੱਖਾ ਮਤ ਕਰੇ। ਭੁੱਖਾ ਭੁੱਖਾ ਤੋਂ ਭਾਵ ਮੈਂ ਭੁੱਖਾ ਹਾਂ, ਮੈਂ ਭੁੱਖਾ ਹਾਂ, ਭਾਵ ਮੇਰੇ ਕੋਲ ਆ ਨਹੀਂ, ਮੇਰੇ ਕੋਲ ਆ ਨਹੀਂ, ਮੇਰੇ ਕੋਲ ਆ ਨਹੀਂ। ਜੋ ਜਦੋਂ ਵੀ ਤੂੰ ਅਰਦਾਸ ਕਰਦਾ, ਮੰਗਾ ਮੰਗਣਾ, ਆ ਚੀਜ਼ ਦੇ ਦੇ, ਆ ਚੀਜ਼ ਦੇ ਦੇ, ਆ ਚੀਜ਼ ਦੇ ਦੇ, ਇਹੋ ਜਿਹੀਆਂ ਅਰਜ਼ੋਈਆਂ ਨਾ ਕਰਿਆ ਕਰ, ਭੁੱਖਾ ਭੁੱਖਾ ਮਤ ਕਰੇ। ਭੁੱਖਿਆਂ ਵਾਲੀਆਂ ਅਰਜ਼ੋਈਆਂ ਬੇਨਤੀਆਂ ਨਾ ਸਦਾ ਕਰਿਆ ਕਰ, ਦੁਨਿਆਵੀ ਮੰਗਾਂ ਹੀ ਨਾ ਮੰਗਿਆ ਕਰ। ਮਤ ਤੂੰ ਕਰੇ ਪੁਕਾਰ, ਮਤਾਂ ਤੂੰ ਇਹੋ ਜਿਹੀ ਫਰਿਆਦ ਕਰਦਾ ਰਵੇਂ ਪ੍ਰਭੂ ਪਾਸ ਸਦਾ। ਪੁਕਾਰ ਦਾ ਮਤਲਬ ਹੈ ਫਰਿਆਦ। ਅੱਜ ਮੈਂ ਰਾਜ ਦਰਬਾਰਾਂ ਚ ਕੋਈ ਫਰਿਆਦ ਕਰਦਾ ਹੈ, ਜਾਂ ਰਾਜਿਆਂ ਅੱਗੇ ਫਰਿਆਦ ਕਰਦਾ ਹੈ, ਜਾਂ ਕਚਹਿਰੀਆਂ ਚ ਫਰਿਆਦ ਕਰਦਾ ਹੈ, ਮਤਾਂ ਤੂੰ ਸਦਾ ਰੱਬ ਅੱਗੇ ਇਹੋ ਹੀ ਫਰਿਆਦ ਕਰਦਾ ਰਵੇਂ ਵੀ ਮੈਨੂੰ ਆ ਨਹੀਂ ਮਿਲਿਆ, ਆ ਨਹੀਂ ਮਿਲਿਆ, ਆ ਨਹੀਂ ਮਿਲਿਆ। ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ। ਲੱਖ ਚੌਰਾਸੀ ਜਿਨ ਸਿਰੀ ਸਭ ਸਹਿ ਦੇ ਆਧਾਰ। ਲੱਖ ਚੌਰਾਸੀ, ਚੌਰਾਸੀ ਲੱਖ ਜੂਨਾਂ ਜਿਨ ਸਿਰੀ ਜਿਸਨੇ ਪੈਦਾ ਕੀਤੀਆਂ, ਚੌਰਾਸੀ ਲੱਖ ਜੂਨ ਜਿਸਨੇ ਪੈਦਾ ਕੀਤੀ ਹੈ, ਸਭ ਸਹਿ ਦੇ ਆਧਾਰ। ਉਹ ਸਾਰਿਆਂ ਨੂੰ ਆਸਰਾ ਦੇ ਰਿਹਾ, ਉਹ ਸਾਰਿਆਂ ਦੀ ਦੇਖਭਾਲ ਕਰ ਰਿਹਾ। ਜੋ ਤੈਨੂੰ ਮਿਲਣਾ ਚਾਹੀਦਾ ਹੈ ਉਹ ਮਿਲ ਹੀ ਰਿਹਾ ਹੈ, ਬਿਨਾਂ ਫਰਿਆਦ ਦੇ ਹੀ ਮਿਲ ਰਿਹਾ। ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ। ਨਿਰਭਉ ਪ੍ਰਭੂ ਸਭਨਾ ਦੀ ਸਾਰ ਕਰਦਾ ਹੈ, ਭਾਵ ਸਭਨਾ ਦਾ ਧਿਆਨ ਰੱਖਦਾ ਹੈ, ਸਾਰਿਆਂ ਦੀ ਸੰਭਾਲ ਕਰਦਾ ਹੈ। ਉਹ ਸਦਾ ਦਿਆਲ ਹੈ, ਉਹ ਤੇ ਸਦਾ ਦਿਆਲੂ ਹੈ, ਉਹ ਤੇ ਹਮੇਸ਼ਾ ਹੀ ਦਿਆਲੂ ਹੈ, ਉਹ ਤੇ ਸਾਰਿਆਂ ਦੀ ਸੰਭਾਲ ਕਰਦਾ ਹੈ। ਨਾਨਕ ਗੁਰਮੁਖੀ ਬੁਝਿਆ ਪਾਇਆ ਮੋਖ ਦੁਆਰ। ਨਾਨਕ ਗੁਰਮੁਖੀ ਬੁਝੀਐ ਜੇਕਰ ਗੁਰੂ ਦੁਆਰਾ ਨਾਨਕ ਗੁਰਮੁਖੀ ਬੁਝੀਐ, ਬੁਝੀਐ ਤੋਂ ਭਾਵ ਸੋਝੀ ਪਾਈਐ, ਬੁਝੀਐ ਦਾ ਮਤਲਬ ਸੋਝੀ ਪਾਈਐ, ਅਨੁਭਵਤਾ ਪਾਈਐ। ਜੇ ਗੁਰੂ ਦੇ ਲੜ ਲੱਗ ਕੇ, ਗੁਰੂ ਦੀ ਸਿੱਖਿਆ ਕਮਾ ਕੇ ਇਸੇ ਜੀਵਨ ਵਿਚ ਪਰਮੇਸ਼ਰ ਦੀ ਅਨੁਭਵਤਾ ਪਾ ਲਈਏ, ਪਰਮੇਸ਼ਰ ਦੀ ਸੋਝੀ ਪਾ ਲਈਏ, ਤਾਂ ਪਾਈਆ ਮੋਖ ਦੁਆਰ, ਤਾਂ ਫਿਰ ਮੁਕਤੀ ਦਾ ਦਰ ਮਿਲ ਜਾਂਦਾ ਹੈ, ਤਾਂ ਭਾਵ ਮੁਕਤ ਹੋ ਜਾਈਦਾ ਹੈ, ਸਦਾ ਲਈ ਮੁਕਤ ਹੋ ਜਾਏ। ਜੇ ਗੁਰੂ ਦੇ ਲੜ ਲੱਗ ਕੇ ਤੇ ਪ੍ਰਭੂ ਦੀ ਸੋਝੀ ਪਾ ਲਈਏ, ਪ੍ਰਭੂ ਦੀ ਅਨੁਭਵਤਾ ਪਾ ਲਈਏ, ਤਾਂ ਭਾਈ ਮੁਕਤੀ ਦਾ ਦੁਆਰ ਹਾਸਲ ਹੋ ਜਾਂਦਾ ਜੀਵ ਨੂੰ। ਇਹਨੇ ਬਚਨਾਂ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।